सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
पिंड दा मजा हुन कैनेडा विच वी कैलेडन सब्जी फार्म तो ताजा हरियां ऑर्गेनिक सब्जियां दे नाल हरी मिर्च लौकी करेले बैंगन मूली मेथी धनिया साग मटर गाजरां करेले खीरे ते शलजम ते होर भी बहुत सारी सब्जियां खुद अपने हत्था नाल उगा के बेचते हैं ताडे लई। अपना फार्म ते अपनी ही दुकान अज ही पहुंचो कैलेडन सब्जी फार्म 12050 एयरपोर्ट रोड कैलेडन एयरपोर्ट एंड मेफील्ड रोड 905-965-3633 905-965-3633।
लेना एक रेलरी या लेना एक ट्रक इको एक नाम एदे विच ना कोई शक छेती हो जू काम होने कर लो जे फोन किंग ट्रक लोन यार।
जी हां, किसी भी किस्म दे ट्रेलर या फिर डंप ट्रक दे लोन लेने लई हमेशा चेते रखो इको एक नाम किंग ट्रक लोन एंड लीजिंग। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ 'ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ 6475014385 ਯਾਨੀ 647-501-4385 ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ ਯੂਨਿਟ ਨੰਬਰ 102 ਬ੍ਰੈਂਪਟਨ ਦੇ ਵਿੱਚ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ।
50 ਸਾਲ ਤੋਂ ਵੱਧ ਤੁਹਾਡੀ ਸੇਵਾ ਵਿੱਚ ਲੱਗਾ ਕੈਨੇਡਾ ਦਾ ਨੰਬਰ 1 ਬ੍ਰਾਂਡ ਮਿਲਸਟ੍ਰੀਮ ਆਟਾ। ਡਾਕਟਰਸ ਦੁਆਰਾ ਦੱਸਿਆ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੁੰਦੀ ਹੈ। ਇਸ ਨਾਲ ਭਾਰ ਘਟਾਉਣ ਵਿੱਚ ਮੁਸ਼ਕਿਲ, ਡਿਪਰੈਸ਼ਨ, ਸਿਰ ਦਰਦ, ਥਕਾਨ, ਚਿੜਚਿੜਾਪਣ ਅਤੇ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਤੁਹਾਡੇ ਪਰਿਵਾਰ ਲਈ ਮਿਲ ਸਟ੍ਰੀਮ ਲਿਆਇਆ ਹੈ ਗਲੂਟਨ ਫ੍ਰੀ ਆਟਾ। ਹੁਣ ਗਲੂਟਨ ਤੋਂ ਡਰਨ ਦੀ ਲੋੜ ਨਹੀਂ, ਅੱਜ ਹੀ ਲਿਆਓ ਮਿਲ ਸਟ੍ਰੀਮ ਗਲੂਟਨ ਫ੍ਰੀ ਆਟਾ। ਮਿਲ ਸਟ੍ਰੀਮ ਆਟਾ ਖਾਓ, ਸਿਹਤ ਬਣਾਓ।
ਜਸਵਿੰਦਰ ਜਜਵਾਨ ਜੋ ਮੋਰਗੇਜ ਲੈਣਾ ਕਰਦੇ ਨੇ ਆਸਾਨ 647-9687-3575 ਡਰਾਈਵਰ ਟੈਕਸੀ ਡਰਾਈਵਰ ਸੈਲਫ ਇੰਪਲੋਇਡ ਯਾ ਜੇ ਤੁਸੀਂ ਕਰਦੇ ਹੋ ਜੌਬ ਸਭ ਲਈ ਮੋਰਗੇਜ ਲੈਣਾ ਕਰਦੇ ਨੇ ਆਸਾਨ ਜਸਵਿੰਦਰ ਜਜਵਾਨ 647-9687-3575
ਅਕਾਲ ਮੋਰਗੇਜ ਸਟੋਰ ਜਸਵਿੰਦਰ ਜਜਵਾਨ ਲਾਇਸੈਂਸ ਨੰਬਰ 108 ਫੋਰ 5 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਿਡ
ਪ੍ਰੋਗਰਾਮ ਖਾਲਸਾ ਸਵੇਰ 8 ਤੋਂ ਲੈ ਕੇ 10 ਵਜੇ ਤੱਕ। ਮੇਰੇ ਪਾਸ ਇੱਕ ਸੋਗ ਸਮਾਚਾਰ ਹੈ। ਸਾਡੇ ਬੜੇ ਪਿਆਰੇ ਦੋਸਤ ਅੰਮ੍ਰਿਤਪਾਲ ਗਰੇਵਾਲ, ਉਹਨਾਂ ਦੇ ਭਰਾ ਰਾਜ ਗਰੇਵਾਲ, ਜਿਨ੍ਹਾਂ ਨੇ ਇੱਥੇ ਕਾਫੀ ਲੰਮਾ ਸਮਾਂ ਉਹ ਕੈਨੇਡਾ ਰਹੇ ਨੇ, ਪਰਿਵਾਰ ਇੱਥੇ ਉਹਨਾਂ ਦਾ, ਅਤੇ ਪਿੱਛੇ ਬੈਕ ਹੋਮ ਜਾ ਕੇ ਫਿਰ ਉਹਨਾਂ ਨੇ ਮੁੱਲਾਂਪੁਰ ਹਵੇਲੀ ਹੈ ਜਿਹੜੀ ਬੜਾ ਵੱਡਾ ਇੱਕ ਰੈਸਟੋਰੈਂਟ ਸਥਾਪਿਤ ਕੀਤਾ। ਅਤੇ ਮੈਨੂੰ ਪਤਾ ਲੱਗਿਆ ਕਿ ਉਹ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆ ਗਏ ਨੇ। ਤਰੀਕਿਆਂ ਵਾਲੇ ਰਾਜ ਗਰੇਵਾਲ, ਜਿਨ੍ਹਾਂ ਦੀ ਮੁੱਲਾਂਪੁਰ ਹਵੇਲੀ ਇੱਕ ਵੱਡਾ ਰੈਸਟੋਰੈਂਟ ਜਿਹੜਾ ਉੱਥੇ ਉਹਨਾਂ ਵੱਲੋਂ ਖੋਲ੍ਹਿਆ ਗਿਆ ਸੀਗਾ, ਅਤੇ ਹੈਮਿਲਟਨ ਬੜਾ ਲੰਮਾ ਸਮਾਂ ਰਹੇ ਨੇ, ਉਹ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆ ਗਏ ਨੇ। ਸੋ ਉਹਨਾਂ ਦੇ ਭਰਾ ਅੰਮ੍ਰਿਤ ਗਰੇਵਾਲ ਦਾ ਨੰਬਰ ਹੈ 905-902-5556। ਮੈਂ ਹੁਣੇ ਅੰਮ੍ਰਿਤਪਾਲ ਗਰੇਵਾਲ ਉਹਨਾਂ ਨੂੰ ਕਾਲ ਕੀਤੀ ਸੀ ਪਰ ਗੱਲਬਾਤ ਨਹੀਂ ਹੋ ਸਕੀ, ਅਤੇ ਪੂਰਾ ਹੋਰ ਅਗਲਾ ਕੀ ਕਿੱਥੇ ਉਹਨਾਂ ਦੇ ਸੰਸਕਾਰ ਹੋਣੇ ਨੇ, ਕੀ ਪ੍ਰੋਗਰਾਮ ਹੋਵੇਗਾ, ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਰਹਾਂਗਾ। 905-902-5556 ਅੰਮ੍ਰਿਤਪਾਲ ਗਰੇਵਾਲ ਉਹਨਾਂ ਦਾ ਨੰਬਰ ਹੈ, ਗਰੇਵਾਲ ਲਿਮੋ ਵਾਲੇ। ਸੋ ਰਾਜ ਗਰੇਵਾਲ ਜਿਹੜੇ ਬੜੀ ਦੇਰ ਤੋਂ ਇੱਥੇ ਹੈਮਿਲਟਨ ਦੇ ਵਿੱਚ ਰਹਿੰਦੇ ਸਨ, ਅਤੇ ਮੁੱਲਾਂਪੁਰ ਵਿੱਚ ਵੀ ਉਹਨਾਂ ਨੇ ਜਾ ਕੇ ਕਾਫੀ ਵੱਡੀ ਇਹ ਹਵੇਲੀ ਰੈਸਟੋਰੈਂਟ ਉਹਨਾਂ ਵੱਲੋਂ ਖੋਲ੍ਹਿਆ ਗਿਆ ਸੀ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਅਗਰ ਤੁਸੀਂ ਇੱਕ ਸ਼ਾਰਟ ਟਰਮ ਲੈਂਡਿੰਗ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 647-214-1966। ਇੱਕ ਸ਼ਾਰਟ ਟਰਮ ਲੈਂਡਿੰਗ ਬਿਜ਼ਨਸ ਸੇਲ ਦੇ ਉੱਤੇ ਹੈ, ਕਾਫੀ ਅੱਛੀ ਇਸ ਦੇ ਵਿੱਚੋਂ ਇਨਕਮ ਹੁੰਦੀ ਹੈ। $65,000 ਇਸ ਦੀ ਆਸਕਿੰਗ ਪ੍ਰਾਈਜ਼ ਹੈ ਅਤੇ ਪ੍ਰੋਜੈਕਟਡ ਰੈਵਨਿਊ 1 ਲੱਖ ਤੋਂ ਲੈ ਕੇ $2.5 ਲੱਖ ਦੇ ਕਰੀਬ ਹੈ। 647-214-1966 647-214-1966 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਸੋ ਇਸ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰੀਏ। ਇੱਕ ਵਾਰੀ ਫਿਰ ਦੱਸਣਾ ਚਾਹੁੰਦਾ ਕਿ ਮੇਰੇ ਪਾਸ ਇੱਕ ਜ਼ਮੀਨ ਦਾ ਟੁਕੜਾ ਵੇਚਣ ਲਈ ਆਇਆ, 10 ਏਕੜ ਇਹ ਜ਼ਮੀਨ ਹੈ, ਜਿਹਚੋਂ 4-5 ਏਕੜ ਕਲੀਨ ਨੇ ਔਰ ਇਸ ਤੋਂ ਬਾਅਦ 4-5 ਏਕੜ ਦੇ ਵਿੱਚ ਦਰਖਤ ਨੇ ਅਤੇ ਇੱਕ ਛੋਟੀ ਜਿਹੀ ਕ੍ਰੀਕ ਵੀ ਸਾਈਡ 'ਤੇ ਦੀ ਜਾਂਦੀ ਹੈ। ਸੋ 1.5 ਮਿਲੀਅਨ ਦੀ ਮੈਂ ਗਰੰਟੀ ਕਰਦਾ ਕਿ ਤੁਸੀਂ ਆਸ ਪਾਸ 1 ਏਕੜ ਦੀ ਵੀ ਲੋਟ ਕਿਤੇ ਲੱਭੋਗੇ, ਇਹਦੇ 'ਤੇ 8,000 ਸਕੁਏਅਰ ਫੁੱਟ ਦਾ ਘਰ ਬਣ ਸਕਦਾ ਹੈ। 4 ਗਰਾਜ ਵਾਲਾ ਆਪਣਾ ਘਰ ਬਣਾਓ ਅਤੇ ਨਾਲ ਦੀ ਨਾਲ ਛੋਟੀ ਸ਼ੋਪ ਬਣਾਓ, ਪਾਰਕ ਬਣਾਓ ਛੋਟਾ ਜਿਹਾ ਰਹਿਣ ਦੇ ਲਈ, 10 ਏਕੜ ਤੁਹਾਡੇ ਪਾਸ, ਫੈਂਸ ਲਾ ਕੇ ਮੇਨ ਰੋਡ ਦੇ ਉੱਤੇ ਇਸਦਾ ਐਂਟਰੈਂਸ ਹੋਵੇਗੀ ਅਤੇ ਵਧੀਆ ਦੂਰੋਂ ਨਜ਼ਰ ਆਵੇਗਾ ਤੁਹਾਡਾ ਕਿ ਵੀ ਆਹ ਫਲਾਨਿਆਂ ਦੀ ਕੋਠੀ ਆ, ਫਲਾਨਿਆਂ ਦਾ ਮਹਿਲ ਹੈ ਇਹ। 416-970-5005 ਓਨਲੀ 1.5 ਮਿਲੀਅਨ ਵਿਦਇਨ 5 ਕਿਲੋਮੀਟਰ ਦੇ ਰੇਡੀਅਸ ਤੁਸੀਂ ਮੈਨੂੰ 2 ਏਕੜ ਦੀ ਵੀ ਲੋਟ 1.5 ਦੀ ਲੱਭਦੇ ਹੋ ਤਾਂ ਤੁਸੀਂ ਮੈਨੂੰ ਕਹੋਗੇ ਕਿ ਹਾਂ ਇਹ ਇੱਥੋਂ 10 ਏਕੜ ਦੀ ਕੀਮਤ ਇਹਦੀ ਜ਼ਿਆਦਾ ਹੈ। 1.5 ਏਕੜ ਦੀ ਲੋਟ ਇੱਥੇ 1.6 ਮਿਲੀਅਨ ਨੂੰ, 1.4 ਮਿਲੀਅਨ ਨੂੰ ਲੱਗੀ ਹੋਈ ਹੈ 1.5 ਏਕੜ ਦੀ ਲੋਟ। 10 ਏਕੜ ਦੀ ਲੋਟ 1.5 ਮਿਲੀਅਨ, ਇਟਸ ਦਾ ਸਟੀਲ ਡੀਲ। $6-7 ਲੱਖ ਦੀ VTB ਤੁਹਾਨੂੰ ਮਿਲ ਸਕਦੀ ਹੈ ਅਤੇ ਆਪਣਾ ਤੁਸੀਂ ਘਰ ਬਣਾਉਣਾ ਉਹਦੇ ਲਈ ਵੀ ਤੁਹਾਡੀ ਮਦਦ ਪੂਰੀ ਕੀਤੀ ਜਾ ਸਕਦੀ ਹੈ। 416-970-5005 ਮੇਰਾ ਨੰਬਰ ਹੈ, 416-970-5005। ਬਰੈਂਪਟਨ ਤੋਂ ਥੋੜ੍ਹਾ ਜਿਹਾ ਨੌਰਥ ਜਾ ਕੇ ਕੈਲੇਡਨ ਦੇ ਵਿੱਚ ਲੋਟ ਪੈਂਦੀ ਹੈ, ਬਰੈਂਪਟਨ ਤੋਂ 3-4 ਮਿੰਟ ਦੀ ਦੂਰੀ ਦੇ ਉੱਤੇ ਔਰ ਅੱਜ ਤੋਂ 4-5 ਸਾਲ ਤੱਕ ਇੱਥੇ ਤੱਕ ਜਿਹੜੇ ਆਲਮੋਸਟ ਘਰ ਨੇ ਉਹ ਚਲੇ ਜਾਣੇ ਨੇ। ਐਗਰੀਕਲਚਰ ਜ਼ੋਨਿੰਗ ਹੈ, 1 ਘਰ ਅਲਾਓ ਹੈ ਔਰ ਜੇ ਤੁਸੀਂ ਸੋਚੋ ਵੀ ਅਸੀਂ ਉੱਥੇ ਫਿਊਚਰ 'ਚ ਉਹਨੂੰ ਸੈਵਰੈਂਸ ਕਰ ਲਈਏ, ਉੱਥੇ ਟਰੱਕ ਯਾਰਡ ਬਣਾ ਲਈਏ, ਉੱਥੇ ਆਹ ਕਰ ਲਈਏ, ਨੋ। 1.5 ਮਿਲੀਅਨ ਦੀ ਇਹ ਪ੍ਰੋਪਰਟੀ, 10 ਏਕੜ, ਵਧੀਆ 7-8,000 ਸਕੁਏਅਰ ਫੁੱਟ ਦਾ ਤੁਸੀਂ ਘਰ ਬਣਾ ਸਕਦੇ ਹੋ, ਵਧੀਆ ਛੋਟੀ ਜਿਹੀ ਸ਼ੋਪ, ਥੋੜ੍ਹਾ ਜਿਹਾ ਤੁਸੀਂ ਨੈਨੀ ਹਾਊਸ ਜਾਂ ਕੁਛ ਹੋਰ ਬਣਾਉਣਾ ਉਹਦੀ ਵੀ ਤੁਹਾਨੂੰ ਪਰਮਿਸ਼ਨ ਮਿਲ ਸਕਦੀ ਹੈ। 416-970-5005 ਮੇਰਾ ਨੰਬਰ ਹੈ, 416-970-5005 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਪੰਜਾਬ ਨਾਲ ਸਾਡਾ ਸੰਪਰਕ ਹੋ ਚੁੱਕਿਆ, ਪੰਜਾਬ ਤੋਂ ਸਵਰਨਜੀਤ ਮੋਗਾ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ। ਉਸ ਤੋਂ ਨਾਲ ਦੀ ਨਾਲ ਮੈਂ ਦੱਸਦਾ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਗਈ ਹੈ ਬਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ 905-790-1221 905-790-1221 ਬਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ ਹੈ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਲਾਸਿਕ ਟਰੱਕ ਟ੍ਰੇਨਿੰਗ ਅਕੈਡਮੀ 905-872-0655। ਟਰੱਕ ਚਲਾਉਣਾ ਸਿੱਖਣਾ ਚਾਹੁੰਦੇ ਹੋ, ਲਾਇਸੈਂਸ ਲੈਣਾ ਹੈ, AZ 905-872-0655 'ਤੇ ਕਾਲ ਕਰਨੀ ਹੈ। ਟਰੱਕ ਟ੍ਰੇਲਰ ਦੇ ਲਈ ਲੋਨ ਚਾਹੀਦਾ, ਸੈਕਿੰਡ ਮੋਰਗੇਜ ਚਾਹੀਦੀ ਹੈ ਜਾਂ ਵੈਸੇ ਹੀ ਮੋਰਗੇਜ ਚਾਹੀਦੀ ਹੈ, ਲਖਵੀਰ ਸਾਈ ਹੋਣਾ ਦਾ ਨੰਬਰ ਨੋਟ ਕਰੋ, 647-501-4385 647-501-4385। ਹੋਮ ਲਾਈਫ ਸਰਵਿਸ ਸਿਟੀ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ, 905-913-8500 ਹੀਰੋ ਆਟੇ ਨੇ ਸਾਨੂੰ ਜੁਆਇਨ ਕੀਤਾ, ਅਸੀਂ ਹੀਰੋ ਆਟੇ ਦਾ ਸਵਾਗਤ ਕਰਦੇ ਹਾਂ। ਹੀਰੋ ਆਟੇ ਦੇ ਓਨਰ ਜੈਕ ਗਿਲਨ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ 1906 ਦੇ ਵਿੱਚ। ਉਹਨਾਂ ਦੇ ਦਾਦੇ ਪੜਦਾਦੇ ਇੱਥੇ ਕੈਨੇਡਾ ਦੇ ਵਿੱਚ ਆਏ ਸਨ, 1906 ਤੋਂ ਇਹ ਪਰਿਵਾਰ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਦੀ ਧਰਤੀ ਦੇ ਉੱਤੇ ਰਹਿ ਰਹੇ ਅਤੇ ਪੁਰਾਣੀਆਂ ਗੱਲਾਂ ਜੈਕ ਗਿਲਨ 'ਚੋਂ ਤੀਸਰੀ ਪੀੜ੍ਹੀ ਦੇ ਵਿੱਚੋਂ ਹੈ, ਉਹਨਾਂ ਨਾਲ ਕਰਨ ਦਾ ਮੌਕਾ ਮਿਲਿਆ। ਉਹ ਪੁਰਾਣੀਆਂ ਗੱਲਾਂ ਕਾਫੀ ਦੇਰ 2 ਘੰਟੇ ਕੀਤੀਆਂ ਕਿ ਕਿਸ ਤਰ੍ਹਾਂ ਉਹਨਾਂ ਦੇ ਬਾਬੇ ਦਾਦੇ ਇੱਥੇ ਆਏ ਅਤੇ ਉਹਨਾਂ ਨੇ ਆ ਕੇ ਵਿਕਟੋਰੀਆ ਡੰਕਨ ਅਤੇ ਉਸ ਏਰੀਏ ਦੇ ਵਿੱਚ ਪਾਲਦੀ ਦੀਆਂ ਗੱਲਾਂ ਹੋਈਆਂ। ਪਾਲਦੀ ਉੱਥੇ ਆ ਕੇ ਜ਼ਮੀਨਾਂ ਖਰੀਦੀਆਂ, ਮਿੱਲਾਂ ਲਾਈਆਂ, ਮਿੱਲਾਂ 'ਚ ਕਿਵੇਂ ਕਿਵੇਂ ਉਹਨਾਂ ਨੇ ਕੰਮ ਕੀਤਾ। ਈ ਸੈਟ ਇਜ਼ ਪ੍ਰਾਊਡ ਆਫ ਹਿਜ਼ ਹਿਸਟਰੀ। ਅਤੇ ਫਿਰ ਉਹਨਾਂ ਦੇ ਦਾਦੇ ਨੇ ਸੋਚਿਆ ਕਿ ਅਸੀਂ ਬਿਜ਼ਨਸ ਕਰੀਏ ਅਤੇ ਆਟੇ ਦੀ ਚੱਕੀ ਲਾਈ। 1906 'ਚ ਆਏ ਸੀਗੇ ਇਹ ਆਟੇ ਦੀ ਚੱਕੀ ਲਾ ਕੇ, ਅਤੇ ਫਿਰ 1946 ਦੇ ਵਿੱਚ ਮੇਰਾ ਖਿਆਲ ਇਹਨਾਂ ਨੇ ਇਹ ਮਿਲ ਸਟ੍ਰੀਮ 1946 ਦੇ ਵਿੱਚ ਇਹ ਮਿਲ ਸਟ੍ਰੀਮ ਆਟੇ ਦੀ ਚੱਕੀ ਹੈ ਜਿਹੜੀ ਲਾਈ ਹੈ 1946 ਦੇ ਵਿੱਚ ਹੀ ਸਾਨੂੰ ਇੱਥੇ ਵੋਟ ਪਾਉਣ ਦਾ ਹੱਕ ਆ ਜਿਹੜਾ ਮਿਲਿਆ ਸੀਗਾ, ਅਤੇ ਉਸ ਤੋਂ ਬਾਅਦ ਸਿਟੀਜ਼ਨਸ਼ਿਪ ਲੈਣ ਦਾ ਹੱਕ ਮਿਲਿਆ ਸੀ, ਉਸ ਤੋਂ ਬਾਅਦ ਆਪਣੇ ਪਰਿਵਾਰਾਂ ਨੂੰ ਸਪੋਂਸਰ ਦਾ ਕਰਨ ਦਾ ਹੱਕ ਮਿਲਿਆ ਸੀਗਾ। ਅਤੇ ਉਦੋਂ ਤੋਂ ਇਹ ਮਿਲ ਸਟ੍ਰੀਮ ਜਿਹੜੀ ਹੈ ਮਿਲ ਚੱਲੀ ਆ ਰਹੀ ਹੈ ਆਟੇ ਦੀ ਚੱਕੀ। ਸੋ ਥਰਡ ਜਨਰੇਸ਼ਨ ਹੋ ਗਈ ਇਸ ਬਿਜ਼ਨਸ ਨੂੰ ਇਹਨਾਂ ਨੂੰ ਚਲਾਉਂਦਿਆਂ। ਸੋ ਹੁਣ ਇਸ ਮਿਲ ਸਟ੍ਰੀਮ ਮਿਲ ਦਾ ਜਿਹੜਾ ਆਟਾ, ਇਸ ਦਾ ਨਵਾਂ ਨਾਂ ਹੀਰੋ ਆਟਾ ਰੱਖਿਆ ਗਿਆ ਹੈ। ਸੋ ਆਪਣੇ ਇਸ ਗ੍ਰੇਟ ਹਿਸਟਰੀ, ਆਪਣੇ ਪਾਰਟ ਆਫ ਆਰ ਹੈਰੀਟੇਜ, ਉਸ ਸਮੇਂ ਤੋਂ ਇਹ ਚੱਲਦੇ ਆ ਰਹੇ ਨੇ। ਸੋ ਹੀਰੋ ਆਟਾ ਤੁਹਾਡੀ ਸੇਵਾ 'ਚ ਹਾਜ਼ਰ। ਸੋ ਤੁਸੀਂ ਜਾਂਦੇ ਹੋ ਸਟੋਰ ਦੇ ਉੱਤੇ, ਹੀਰੋ ਆਟਾ ਖਰੀਦੋ। ਹੀਰੋ ਆਟੇ ਨੇ ਸਾਨੂੰ ਜੁਆਇਨ ਕੀਤਾ, ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਆਓ ਫਿਰ ਜੁੜਦੇ ਹਾਂ ਪੰਜਾਬ ਦੇ ਨਾਲ। ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸਵਰਨਜੀਤ ਮੋਗਾ ਹਾਜ਼ਰ ਹੈ। ਸਵਰਨਜੀਤ, ਗੋ ਹੈਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਬੁੱਧਵਾਰ 16 ਸਤੰਬਰ, ਦੇਸੀ ਮਹੀਨਾ ਅੱਸੂ ਚੜ ਗਿਆ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। LAC ਤੇ ਚੀਨ ਨਾਲ ਤਣਾਅ ਦੇ ਮੁੱਦੇ ਤੇ ਮੋਦੀ ਸਰਕਾਰ ਨੇ ਅੱਜ ਬੁਲਾਈ ਸਾਰੇ ਦਲਾਂ ਦੀ ਬੈਠਕ। ਰਾਜ ਸਭਾ ਵਿੱਚ ਪੰਜਾਬ ਦੇ ਸਾਂਸਦਾਂ ਨੇ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਆਵਾਜ਼ ਉਠਾਈ। ਭਾਰਤ ਵਿੱਚ ਕੋਰੋਨਾ ਦੇ 90,000 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ। ਪੀੜਤਾਂ ਦੀ ਕੁੱਲ ਸੰਖਿਆ 50 ਲੱਖ ਦੇ ਪਾਰ ਹੋਈ। ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਹਾ, ਪੰਜਾਬ ਦੀਆਂ ਸੜਕਾਂ ਤੇ ਬੈਠਣ ਨਾਲ ਕੁੱਝ ਨਹੀਂ ਹੋਵੇਗਾ, ਦਿੱਲੀ ਚੱਲੋ। ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ ਅਕਾਲੀ ਦਲ ਵੱਲੋਂ ਯੂ ਟਰਨ। ਹਰਸਿਮਰਤ ਬਾਦਲ ਦੇ ਸਕਦੇ ਹਨ ਅਸਤੀਫਾ। ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਕੀਤੇ ਤਿੱਖੇ ਸਵਾਲ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਅਸਲ ਕੰਟਰੋਲ ਰੇਖਾ LAC ਤੇ ਚੀਨ ਨਾਲ ਜਾਰੀ ਤਣਾਅ ਨੂੰ ਲੈ ਕੇ ਮੋਦੀ ਸਰਕਾਰ ਨੇ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਜਾਣਕਾਰੀ ਮੁਤਾਬਕ ਇਹ ਬੈਠਕ ਅੱਜ ਸ਼ਾਮ 5 ਵਜੇ ਸ਼ੁਰੂ ਹੋ ਸਕਦੀ ਹੈ। ਇਸ ਬੈਠਕ ਵਿੱਚ ਕਈ ਸਿਆਸੀ ਦਲਾਂ ਦੇ ਨੇਤਾ ਸ਼ਾਮਲ ਹੋਣਗੇ। ਦੱਸ ਦਈਏ ਕਿ ਇਹ ਬੈਠਕ ਲੋਕ ਸਭਾ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਚੀਨ ਨਾਲ ਜਾਰੀ ਤਣਾਅ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਹੋ ਰਹੀ ਹੈ। ਹੁਣ ਸਰਕਾਰ ਵੱਲੋਂ ਚਰਚਾ ਲਈ ਇਸ ਬੈਠਕ ਨੂੰ ਬੁਲਾਇਆ ਗਿਆ ਹੈ। ਹੁਣ ਇਸ ਸਮੇਂ ਇਹ ਬੈਠਕ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਵਿੱਚ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਲੱਦਾਖ ਵਿੱਚ ਸਥਿਤੀ ਗੰਭੀਰ ਹੈ, ਚੀਨ ਅਸਲ ਕੰਟਰੋਲ ਰੇਖਾ ਦੀ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਨਾਥ ਨੇ ਸੰਸਦ ਵਿੱਚ ਜਾਣਕਾਰੀ ਦਿੱਤੀ ਹੈ ਕਿ ਅਸੀਂ ਸਰਹੱਦੀ ਵਿਵਾਦ ਨੂੰ ਗੱਲਬਾਤ ਰਾਹੀਂ ਸੁਲਝਾਉਣਾ ਚਾਹੁੰਦੇ ਹਾਂ, ਪਰ ਜੇਕਰ ਹਾਲਾਤ ਬਦਲੇ ਤਾਂ ਭਾਰਤੀ ਫੌਜ ਚੀਨੀ ਫੌਜ ਨੂੰ ਜਵਾਬ ਦੇਣ ਲਈ ਤਿਆਰ ਹੈ। ਉਧਰ ਕਾਂਗਰਸੀ ਨੇਤਾ ਸਮੇਤ ਵਿਰੋਧੀ ਧਿਰ ਮੋਦੀ ਸਰਕਾਰ ਤੇ ਹਮਲਾਵਰ ਹੈ। ਰਾਹੁਲ ਗਾਂਧੀ ਰੋਜ਼ਾਨਾ ਟਵੀਟ ਜ਼ਰੀਏ ਚੀਨ ਵਿਵਾਦ ਤੇ ਮੋਦੀ ਸਰਕਾਰ ਨੂੰ ਘੇਰ ਰਹੇ ਨੇ। ਦੱਸਣਯੋਗ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ 2020 ਤੋਂ ਸ਼ੁਰੂ ਹੋਇਆ ਹੈ। ਇਸ ਵਾਰ ਦੇ ਮਾਨਸੂਨ ਸੈਸ਼ਨ ਵਿੱਚ ਪ੍ਰਸ਼ਨ ਕਾਲ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਸਿਫਰ ਕਾਲ ਅੱਧੇ ਘੰਟੇ ਦਾ ਹੈ। ਪ੍ਰਸ਼ਨ ਕਾਲ ਨਾ ਹੋਣ ਕਾਰਨ ਮੋਦੀ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ਉੱਤੇ ਹੈ। ਰਾਜ ਸਭਾ ਵਿੱਚ ਅੱਜ ਪੰਜਾਬੀ ਨੂੰ ਜੰਮੂ ਕਸ਼ਮੀਰ ਦੀ ਅਧਿਕਾਰਤ ਭਾਸ਼ਾ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ। ਸਿਫਰ ਕਾਲ ਦੌਰਾਨ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਭਾਸ਼ਾ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਕਸ਼ਮੀਰ ਅਤੇ ਪੰਜਾਬ ਦਾ ਬਹੁਤ ਡੂੰਘਾ ਰਿਸ਼ਤਾ ਹੈ ਅਤੇ ਕਸ਼ਮੀਰ 'ਚ ਵੱਡੀ ਗਿਣਤੀ ਵਿੱਚ ਲੋਕ ਪੰਜਾਬੀ ਭਾਸ਼ਾ ਬੋਲਦੇ ਨੇ। ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਅਧਿਕਾਰਤ ਭਾਸ਼ਾ ਦੀ ਸੂਚੀ ਵਿੱਚ ਪੰਜਾਬੀ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਘੱਟ ਗਿਣਤੀ ਵਿੱਚ ਅਸੰਤੁਸ਼ਟੀ ਵੱਧ ਜਾਵੇਗੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਨੇ ਵੀ ਇਹ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਅਧਿਕਾਰਤ ਭਾਸ਼ਾ ਸੂਚੀ ਵਿੱਚ ਪੰਜਾਬੀ ਨੂੰ ਬਾਹਰ ਰੱਖਣ ਦਾ ਫੈਸਲਾ ਬੇਹੱਦ ਦੁਖਦ ਹੈ। ਪੰਜਾਬੀ ਬੋਲਣ ਵਾਲੇ ਦੀ ਗਿਣਤੀ ਵਿਦੇਸ਼ਾਂ ਵਿੱਚ ਵੀ ਘੱਟ ਨਹੀਂ ਹੈ। ਇਸ ਤੋਂ ਪਹਿਲਾਂ ਸੰਸਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਧਿਕਾਰਤ ਭਾਸ਼ਾ ਦੀ ਸੂਚੀ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕੀਤਾ ਜਾਵੇ। ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਡਾਕਟਰ ਮਨਮੋਹਨ ਸਿੰਘ ਅਤੇ ਸਾਬਕਾ ਮੰਤਰੀ ਪੀ ਚਿਦੰਬਰਮ ਸਿਹਤ ਸੰਬੰਧੀ ਕਾਰਨਾਂ ਕਰਕੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਦੀਆਂ ਬੈਠਕਾਂ ਵਿੱਚ ਹਿੱਸਾ ਨਹੀਂ ਲੈਣਗੇ। ਅੱਜ ਉੱਚ ਸਦਨ ਦੀ ਬੈਠਕ ਸ਼ੁਰੂ ਹੋਣ ਤੇ ਸਪੀਕਰ ਐਮ ਵੈਂਕਈਆ ਨਾਇਡੂ ਨੇ ਇਸ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੁਝ ਮੈਂਬਰਾਂ ਦੀਆਂ ਚਿੱਠੀਆਂ ਮਿਲੀਆਂ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਸਿਹਤ ਸੰਬੰਧੀ ਕਾਰਨਾਂ ਕਰਕੇ ਮੌਜੂਦਾ ਸੈਸ਼ਨ ਦੀ ਕਾਰਵਾਈ ਵਿੱਚ ਹਿੱਸਾ ਲੈਣ ਵਿੱਚ ਅਸਮਰੱਥਾ ਜਤਾਈ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਜਸਵੀਰ ਸਿੰਘ ਗਿੱਲ ਵੱਲੋਂ ਅੱਜ ਸੰਸਦ ਭਵਨ ਦੇ ਬਾਹਰ ਕਾਲੇ ਝੋਲੇ ਪਾ ਕੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੁੱਧ ਸੰਕੇਤਕ ਪ੍ਰਦਰਸ਼ਨ ਵੀ ਕੀਤਾ ਗਿਆ ਹੈ। ਰਾਜਸਥਾਨ ਵਿੱਚ ਕੋਟਾ ਜ਼ਿਲ੍ਹੇ ਦੇ ਖਾਤੌਲੀ ਥਾਣਾ ਖੇਤਰ ਵਿੱਚ ਅੱਜ ਚੰਬਲ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਨਾਲ 12 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਕਿਸ਼ਤੀ ਦੇ ਵਿੱਚ ਕਰੀਬ 50 ਲੋਕਾਂ ਸਮੇਤ ਕੁਝ ਦੋ ਪਹੀਆ ਵਾਹਨ ਵੀ ਸਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਤੌਲੀ ਦੇ ਚੰਬਲ ਟੀਬਰੀ ਪਿੰਡ ਤੋਂ ਕੁਝ ਦਰਸ਼ਨਾਰਥੀ ਕਿਸ਼ਤੀ ਤੋਂ ਨਦੀ ਪਾਰ ਬੂੰਦੀ ਜ਼ਿਲ੍ਹੇ ਵਿੱਚ ਸਥਿਤ ਕਮਲੇਸ਼ਵਰ ਮਹਾਦੇਵ ਦੇ ਮੰਦਰ ਜਾ ਰਹੇ ਸਨ। ਮੰਨਿਆ ਜਾ ਰਿਹਾ ਕਿ ਕਿਸ਼ਤੀ ਤੇ ਸਮਰੱਥਾ ਤੋਂ ਵੱਧ ਭਾਰ ਹੋਣ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ ਹੈ। ਭਾਰਤ ਵਿੱਚ ਕੋਵਿਡ-19 ਦੇ 90,123 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਪੀੜਤਾਂ ਦੀ ਕੁੱਲ ਗਿਣਤੀ 50 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਦੇਸ਼ ਵਿੱਚ ਸਿਰਫ 11 ਦਿਨਾਂ ਅੰਦਰ ਮਾਮਲੇ 40 ਲੱਖ ਤੋਂ ਵੱਧ ਕੇ 50 ਲੱਖ ਦੇ ਪਾਰ ਚਲੇ ਗਏ ਹਨ। ਕੇਂਦਰੀ ਸਿਹਤ ਮਹਿਕਮੇ ਦੇ ਅੰਕੜਿਆਂ ਅਨੁਸਾਰ 39,42,360 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ 78.53 ਫੀਸਦ ਹੋ ਗਈ ਹੈ। ਮਹਿਕਮੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਵਿਡ-19 ਦੇ ਮਾਮਲੇ ਦੀ ਕੁੱਲ ਗਿਣਤੀ 50,20,359 ਹੋ ਗਈ ਹੈ। ਉੱਥੇ ਹੀ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 1290 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 82,066 ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਕਿ ਪੰਜਾਬ ਦੀਆਂ ਸੜਕਾਂ ਤੇ ਬੈਠਣ ਨਾਲ ਖੇਤੀ ਆਰਡੀਨੈਂਸਾਂ ਦਾ ਮਸਲਾ ਹੱਲ ਨਹੀਂ ਹੋਵੇਗਾ। ਉਹਨਾਂ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਲਈ ਕਿਹਾ। ਕੈਪਟਨ ਨੇ ਅੱਜ ਪੰਜਾਬ ਦੇ 11 ਮੰਤਰੀਆਂ ਦੇ ਨਾਲ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਨਾਲ ਮੁਲਾਕਾਤ ਕੀਤੀ। ਕੈਪਟਨ ਨੇ ਕਿਸਾਨਾਂ ਨੂੰ ਕਿਹਾ, ਤੁਸੀਂ ਦਿੱਲੀ ਚੱਲੋ, ਮੈਂ ਵੀ ਤੁਹਾਡੇ ਨਾਲ ਚੱਲਾਂਗਾ। ਕੈਪਟਨ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ, ਇਸ ਲਈ ਲੋਕਾਂ ਦੀ ਨਾਰਾਜ਼ਗੀ ਦਾ ਫਾਇਦਾ ਚੁੱਕ ਕੇ ਪਾਕਿਸਤਾਨ ਅਮਨ ਸ਼ਾਂਤੀ ਭੰਗ ਕਰਨ ਦੀ ਸ਼ਰਾਰਤ ਕਰ ਸਕਦਾ ਹੈ। ਕੈਪਟਨ ਨੇ ਕਿਹਾ, ਮੈਂ 3 ਚਿੱਠੀਆਂ ਪ੍ਰਧਾਨ ਮੰਤਰੀ ਨੂੰ ਲਿਖ ਚੁੱਕਾ ਹਾਂ ਕਿ ਖੇਤੀ ਆਰਡੀਨੈਂਸ ਨਾਲ ਮਾਹੌਲ ਖਰਾਬ ਹੋਵੇਗਾ। ਉਹਨਾਂ ਉਮੀਦ ਜਿਤਾਈ ਕਿ ਕੇਂਦਰ ਪੰਜਾਬ ਬਾਰੇ ਸੋਚੇਗਾ। ਕੈਪਟਨ ਨੇ ਇਲਜ਼ਾਮ ਲਾਇਆ ਕਿ ਕੇਂਦਰ ਦੀ ਸੋਚ ਵੱਡੇ ਕਾਰਪੋਰੇਟ ਘਰਾਣਿਆਂ ਵੱਲ ਹੈ। ਉਹਨਾਂ ਨਾਲ ਹੀ ਅਕਾਲੀ ਦਲ ਵੱਲ ਸ਼ਬਦੀ ਤੀਰ ਕੱਸਦਿਆਂ ਕਿਹਾ, ਅਕਾਲੀਆਂ ਨੂੰ ਛੱਡ ਹਰ ਸਿਆਸੀ ਪਾਰਟੀ ਇੱਕ ਮੰਚ ਉੱਤੇ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਕਿ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਟ੍ਰੈਫਿਕ ਜਾਮ ਨਾ ਕੀਤਾ ਜਾਵੇ ਅਤੇ ਨਾ ਹੀ ਧਾਰਾ 144 ਦੀ ਉਲੰਘਣਾ ਕੀਤੀ ਜਾਵੇ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਇਹ ਸਪਸ਼ਟ ਕੀਤਾ ਕਿ ਧਾਰਾ 144 ਦੀ ਉਲੰਘਣਾ ਦੇ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਜਾਵੇਗਾ, ਕਿਉਂਕਿ ਉਹ ਆਪਣੀ ਜ਼ਿੰਦਗੀ ਅਤੇ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਹੇ ਹਨ। ਪੰਜਾਬ ਕਾਂਗਰਸ ਵੱਲੋਂ ਖੇਤੀਬਾੜੀ ਵਿਰੋਧੀ ਬਿੱਲਾਂ ਖਿਲਾਫ਼ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਦਰਸ਼ਨਕਾਰੀ ਕਿਸਾਨਾਂ ਖਿਲਾਫ਼ ਧਾਰਾ 144 ਦੀ ਉਲੰਘਣਾ ਦੇ ਪਹਿਲਾਂ ਹੀ ਕੇਸ ਦਰਜ ਹੋ ਚੁੱਕੇ ਨੇ, ਉਹ ਵਾਪਸ ਲਏ ਜਾਣਗੇ। ਖੇਤੀ ਬਿੱਲਾਂ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੀ ਸਿਆਸਤ ਭੱਖੀ ਹੋਈ ਹੈ, ਉੱਥੇ ਪੰਜਾਬ ਵਿੱਚ ਅਕਾਲੀ ਦਲ ਦੇ ਅੰਦਰ ਵੀ ਸਭ ਸੁੱਖ ਸਾਂਦ ਨਹੀਂ ਜਾਪ ਰਿਹਾ। ਖ਼ਬਰਾਂ ਨੇ ਕਿ ਪਾਰਟੀ ਦੇ ਬਹੁਗਿਣਤੀ ਨੇਤਾ ਜੋ ਕਿ ਖੇਤੀ ਬਿੱਲਾਂ ਦੇ ਖਿਲਾਫ਼ ਨੇ, ਉਹਨਾਂ ਸੁਖਬੀਰ ਸਿੰਘ ਬਾਦਲ ਸਾਹਮਣੇ ਵੀ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਅਤੇ ਅਪੀਲ ਕੀਤੀ ਕਿ ਸਾਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਅਤੇ ਜੇਕਰ ਭਾਜਪਾ ਸਾਡੇ ਕਹੇ ਮੁਤਾਬਕ ਸੋਧ ਨਹੀਂ ਕਰਦੀ ਤਾਂ ਬੀਬੀ ਬਾਦਲ ਨੂੰ ਕੇਂਦਰ ਦੀ ਵਜ਼ੀਰੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ। ਰਾਤੋਂ ਰਾਤ ਉਹਨਾਂ ਲੀਡਾਂ ਦੇ ਪ੍ਰਭਾਵ ਹੇਠ ਆ ਕੇ ਸੁਖਬੀਰ ਬਾਦਲ ਨੇ ਕੋਰ ਕਮੇਟੀ ਬੁਲਾਈ, ਜਿਸ ਵਿੱਚ ਤੁਰੰਤ ਯੂ ਟਰਨ ਲਿਆ ਗਿਆ। ਉਸ ਤੋਂ ਬਾਅਦ ਸੁਖਬੀਰ ਬਾਦਲ ਟਵੀਟ ਕਰਕੇ ਪ੍ਰੈਸ ਨੋਟ ਜਾਰੀ ਕਰਦੇ ਨੇ ਅਤੇ ਉਸੇ ਆਰਡੀਨੈਂਸ ਨੂੰ ਗਲਤ ਠਹਿਰਾਉਂਦੇ ਨੇ ਜਿਸ ਨੂੰ ਸਹੀ ਸਾਬਤ ਕਰਨ ਲਈ ਉਹਨਾਂ ਨੇ ਪੂਰੀ ਵਾਹ ਲਗਾ ਦਿੱਤੀ ਸੀ ਤੇ ਲੋਕ ਸਭਾ ਵਿੱਚ ਵੀ ਇਸ ਆਰਡੀਨੈਂਸ ਦਾ ਪੱਖ ਪੂਰਿਆ ਸੀ। ਦਰਅਸਲ ਕਿਸਾਨਾਂ ਦੇ ਵੱਡੇ ਵਿਰੋਧ ਅਤੇ ਆਪਣੇ ਹੀ ਲੀਡਰਾਂ ਦੇ ਮਸ਼ਵਰੇ ਤੋਂ ਬਾਅਦ ਅਕਾਲੀ ਦਲ ਨੂੰ ਵੀ ਇਹ ਚਾਨਣ ਹੋ ਗਿਆ ਕਿ ਉਹਨਾਂ ਦਾ ਸਟੈਂਡ ਸਹੀ ਨਹੀਂ ਹੈ। ਕੇਂਦਰੀ ਖੇਤੀ ਆਰਡੀਨੈਂਸਾਂ ਦਾ ਮੁੱਦਾ ਇਸ ਵੇਲੇ ਦੇਸ਼ ਭਰ ਵਿੱਚ ਗਰਮਾਇਆ ਹੋਇਆ ਹੈ। ਇੱਧਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਕਸੂਤਾ ਘਿਰਿਆ ਹੋਇਆ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਬੀਜੇਪੀ ਗੱਠਜੋੜ ਦੀ ਕੌੜੀ ਅੱਖ ਕਿਸਾਨਾਂ ਤੇ ਹੈ। ਉਹਨਾਂ ਕਿਹਾ, ਆਰਡੀਨੈਂਸਾਂ ਨਾਲ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਵੇਗੀ। ਜਾਖੜ ਨੇ ਆਰਡੀਨੈਂਸਾਂ ਖਿਲਾਫ਼ ਕਿਸਾਨਾਂ ਵੱਲੋਂ ਦਿਖਾਈ ਇਕਜੁੱਟਤਾ ਨੂੰ ਸਲਾਮ ਕੀਤਾ। ਜਾਖੜ ਨੇ ਕਿਹਾ ਕਿ ਕਿਸਾਨਾਂ ਦੇ ਇਕੱਠ ਨੇ SAD ਨੂੰ ਯੂ ਟਰਨ ਲੈਣ ਲਈ ਮਜਬੂਰ ਕਰ ਦਿੱਤਾ। ਉਹਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਬੀਜੇਪੀ ਦਾ ਵਕੀਲ ਬਣਿਆ ਸੀ। ਜਾਖੜ ਨੇ ਭਰੋਸਾ ਦਵਾਇਆ ਕਿ ਪੰਜਾਬ ਦੀ ਕਿਸਾਨੀ ਅਤੇ ਆਰਥਿਕਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਇਹ ਵੀ ਕਿਹਾ ਕਿ ਅਜਿਹੇ ਮੌਕੇ ਅਕਾਲੀ ਦਲ ਵੱਲੋਂ ਅਸਤੀਫੇ ਦੇਣ ਦਾ ਡਰਾਮਾ ਵੀ ਰਚਿਆ ਜਾ ਸਕਦਾ ਹੈ। 328 ਪਾਵਨ ਸਰੂਪਾਂ ਦੇ ਖੁਰਦ ਬੁਰਦ ਹੋਣ ਦਾ ਮਾਮਲਾ ਦਿਨੋ ਦਿਨ ਗਰਮਾਉਂਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦਫ਼ਤਰ ਅੱਗੇ ਪੱਕੇ ਤੌਰ ਤੇ ਧਰਨਾ ਦਿੱਤਾ ਗਿਆ ਸੀ, ਜਿਸ ਮੌਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਸਰਕਾਰ ਕਮੇਟੀਆਂ ਬਾਬਾ ਬੋਤਾ ਸਿੰਘ, ਗੱਜਾ ਸਿੰਘ ਜਥੇਬੰਦੀਆਂ ਸਮੇਤ ਮੀਡੀਆ ਕਰਮੀਆਂ ਦੀ ਕੁੱਟਮਾਰ ਕੀਤੀ ਗਈ ਸੀ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸਿੱਖ ਆਪਸ ਦੇ ਵਿੱਚ ਲੜ ਰਹੇ ਨੇ। ਉਹਨਾਂ ਕਿਹਾ ਕਿ ਹੋਰ ਵੀ ਜ਼ਿਆਦਾ ਮੰਦਭਾਗੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਿਹੀ ਸੰਸਥਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ, ਸਿੱਖ ਰਿਆਇਤ ਮਰਿਆਦਾ ਲਾਗੂ ਕਰਨ ਵਾਸਤੇ ਤੇ ਪੰਥਕ ਮੁੱਦਿਆਂ ਤੇ ਸੇਧ ਦੇਣ ਵਾਲੀ ਸੰਸਥਾ ਹੈ, ਪਰ ਅੱਜ ਉਸਦੇ ਖਿਲਾਫ਼ ਹੀ ਕੁੱਝ ਜਥੇਬੰਦੀਆਂ ਧਰਨਾ ਦੇ ਰਹੀਆਂ ਹਨ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਖਾਸ ਕਰਕੇ 2015 ਦਾ ਬਰਗਾੜੀ ਕਾਂਡ, ਇਸ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਚੋਂ ਗੱਲਾਂ ਬਾਹਰ ਨਿਕਲੀਆਂ ਕਿ ਕੁੱਝ ਸਰੂਪ ਘੱਟ ਰਹੇ ਨੇ, ਤਾਂ ਜੋ ਸਿੱਖ ਸੰਗਤਾਂ ਵਿੱਚ ਰੋਸ ਸੀ ਉਹ ਹੋਰ ਜ਼ਿਆਦਾ ਵੱਧ ਗਿਆ ਹੈ। ਉਹਨਾਂ ਕਿਹਾ ਕਿ ਇੱਥੇ ਇਹ ਸਮਝਣ ਵਾਲੀ ਗੱਲ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਸਰੂਪਾਂ ਦੀ ਗਿਣਤੀ ਵਿੱਚ ਵਾਧਾ ਘਾਟਾ ਹੁੰਦਾ ਹੈ ਤਾਂ ਬਾਕਾਇਦਾ ਉਸਦਾ ਦਫ਼ਤਰ ਜ਼ਿੰਮੇਵਾਰ ਹੈ, ਕਿਉਂਕਿ ਮੈਂਬਰਾਂ ਦੀ ਡਿਊਟੀ ਹੈ ਕਿ ਉਹ ਇਸ 'ਤੇ ਪੂਰਾ ਧਿਆਨ ਦੇਣ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾਂ 'ਤੇ ਕੀ ਕਾਰਵਾਈ ਹੋਈ ਹੈ ਇਸ ਬਾਰੇ ਸਾਨੂੰ ਵੀ ਅਜੇ ਤੱਕ ਕੁਝ ਨਹੀਂ ਪਤਾ। ਇਸ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੀ ਜਾਂਚ ਕਮਿਸ਼ਨ ਦੀ ਰਿਪੋਰਟ ਹੈ ਉਹ ਅਜੇ ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਨਹੀਂ ਦਿੱਤੀ ਗਈ। ਜਦੋਂ ਪਿਛਲੇ ਸਮਿਆਂ ਵਿੱਚ ਵੀ ਅਜਿਹੇ ਕੇਸ ਸਾਹਮਣੇ ਆਏ ਸਨ ਤਾਂ ਉਹਨਾਂ ਦੀ ਜੋ ਰਿਪੋਰਟ ਹੁੰਦੀ ਸੀ ਉਹ ਬਾਕਾਇਦਾ ਸਾਨੂੰ ਭੇਜੀ ਜਾਂਦੀ ਸੀ। ਉਧਰ ਸਿੱਖ ਜਥੇਬੰਦੀਆਂ ਵੱਲੋਂ ਅੱਜ ਤੀਜੇ
ਪ੍ਰੋਗਰਾਮ ਖਬਰਸਾਰ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ। ਪੇਸ਼ ਹੈ ਬ੍ਰੇਕਿੰਗ ਨਿਊਜ਼। ਬ੍ਰੈਂਪਟਨ ਵਿੱਚ ਰਦਰਫੋਰਡ ਅਤੇ ਗਲਿਡਨ ਦੇ ਲਾਗੇ 80 ਹਿੱਲ ਰੋਡ ਉੱਪਰ ਯੂਨਿਟ 1 ਅਤੇ 3 ਵਿੱਚ RV ਬਿਲਡਿੰਗ ਸਪਲਾਈ ਖੁੱਲ ਚੁੱਕਿਆ ਹੈ। ਰੈਨੋਵੇਸ਼ਨ ਅਤੇ ਕੰਸਟਰਕਸ਼ਨ ਕੰਟਰੈਕਟਰ ਧਿਆਨ ਦੇਣ, ਇੱਥੋਂ ਤੁਸੀਂ ਹੋਲਸੇਲ ਰੇਟ ਉੱਪਰ ਡੋਰਸ, ਬੇਸਬੋਰਡ, ਡ੍ਰਾਈਵਾਲ ਮਡ, ਪਲੰਬਿੰਗ, HVAC, ਇੰਸੂਲੇਸ਼ਨ, ਹਾਰਡਵੁੱਡ, ਲੈਮੀਨੇਟ, ਵਾਈਨਲ, ਟਾਇਲਸ, ਬੈਕ ਸਪਲੈਸ਼, ਸਟੋਨ, ਵੈਨਿਟੀਜ਼, ਗਲਕੀ, ਹਰ ਤਰ੍ਹਾਂ ਦਾ ਬਿਲਡਿੰਗ ਮਟੀਰੀਅਲ ਖਰੀਦ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ ਰਣਜੀਤ ਸਿੰਘ 905-454-8000 905-454-8000। ਸਮਾਚਾਰ ਸਮਾਪਤ। ਪ੍ਰੋਗਰਾਮ ਖੋਰਸਾ ਸਵੇਰ 8 ਤੋਂ ਲੈ ਕੇ 10 ਵਜੇ ਤੱਕ, ਕੁਝ ਕਾਰਨਾਂ ਕਰਕੇ ਸਾਡੀ ਲਾਈਨ ਡਿਸਕਨੈਕਟ ਹੋ ਗਈ ਸੀਗੀ ਔਰ ਦੁਬਾਰਾ ਫਿਰ ਇਹਨਾਂ ਦੇ ਨਾਲ ਜੁੜ ਚੁੱਕੀ ਹੈ। ਸਵਾਨਜੀਤ, ਗੋ ਅਹੈਡ ਅਗੇਨ ਪਲੀਜ਼।
ਖਬਰਾਂ ਦਾ ਸਿਲਸਿਲਾ ਜਾਰੀ ਹੈ ਜੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦੇ ਅੱਜ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਥੇਦਾਰ ਨੇ ਆਖਿਆ ਕਿ ਭਾਈ ਹਰਨਾਮ ਸਿੰਘ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ਨੂੰ ਵੱਡਾ ਘਾਟਾ ਹੋਇਆ, ਇਸ ਦੇ ਨਾਲ ਹੀ ਜਥੇਦਾਰ ਨੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗ੍ਰੋਸਰੀ।
asianfoodcenter.com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ।
10 ਲੋਕੇਸ਼ਨਸ ਟੂ ਪਿਕ ਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਜੀ ਹਾਂ, ਤੁਸੀਂ HK ਟਾਇਰ ਸੈਂਟਰ ਵਿਜ਼ਿਟ ਕਰਨਾ ਜੀ। ਟਰੱਕ ਟ੍ਰੇਲਰਾਂ ਦੇ ਤੁਸੀਂ ਟਾਇਰ ਪਾਉਣੇ ਨੇ, ਡੰਪ ਟਰੱਕ ਦੇ ਟਾਇਰ ਪਾਉਣੇ ਨੇ, ਇਹਨਾਂ ਕੋਲ ਟ੍ਰੇਲਰਾਂ ਦੇ ਟ੍ਰੇਲਰ ਜਿਹੜੇ ਨੇ ਟਰੱਕਾਂ ਟਾਇਰਾਂ ਦੇ ਆਏ ਹੋਏ ਨੇ। ਬਹੁਤ ਜ਼ਿਆਦਾ ਡਿਸਕਾਊਂਟ ਜਿਹੜਾ ਇਸ ਵਕਤ ਦਿੱਤਾ ਜਾ ਰਿਹਾ, ਸੋ ਡਿਸਕਾਊਂਟ ਦਾ ਅੱਗੇ ਸਨੋਅ ਟਾਇਰ ਵੀ ਆਉਣੇ ਨੇ, ਸੀਜ਼ਨਲ ਟਾਇਰ ਵੀ ਨੇ। ਤੁਸੀਂ ਟਾਇਰ ਚੇਂਜ ਕਰਾਉਣੇ ਨੇ ਤਾਂ ਜ਼ਰੂਰ HK ਟਾਇਰ ਸੈਂਟਰ ਤੁਸੀਂ ਵਿਜ਼ਿਟ ਕਰਨਾ ਜੀ। 6191 ਅਟਲਾਂਟਿਕ ਡਰਾਈਵ, ਮਿਸਿਸ ਹੈਗਾ, 647-295-4600 ਬੂਟਾ ਚਾਹਲ ਜੀ ਦਾ ਨੰਬਰ ਆ। ਔਰ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਸਾਰੇ ਡਿਸਕਾਊਂਟ ਪ੍ਰਾਈਸ ਜਿਹੜੇ ਨੇ ਦਿੱਤੇ ਜਾ ਰਹੇ ਨੇ, ਜਿਹੜੇ ਡੰਪ ਟਰੱਕ ਦੇ ਟਾਇਰ ਨੇ ਔਰ ਦੂਜੇ ਟਰੱਕ ਟ੍ਰੇਲਰਾਂ ਦੇ ਟਾਇਰ ਨੇ। 6 647-295-4600 HK ਟਾਇਰ ਸੈਂਟਰ ਦਾ ਨੰਬਰ ਆ। ਔਰ ਅਵਤਾਰ ਟਵਾਣਾ ਜੀ ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਇੰਕ ਦੇ ਨਾਲ ਕੰਮ ਕਰਦੇ ਨੇ। 416-802-5868 ਇਹਨਾਂ ਦਾ ਨੰਬਰ ਹੈ। ਇਹਨਾਂ ਕੋਲ ਰੈਕਸਡੇਲ ਦੇ ਏਰੀਏ ਵਿੱਚ ਦੋ ਬੈਡਰੂਮ ਦਾ ਦੋ ਵਾਸ਼ਰੂਮ ਦਾ ਕੌਂਡੋ ਅਪਾਰਟਮੈਂਟ ਹੈਗਾ, ਸਾਰੀਆਂ ਅਮਿਨਿਟੀਜ਼ ਇਸ ਦੇ ਵਿੱਚ ਨੇ ਔਰ ਹਾਈਵੇ 427 ਦੇ ਬਹੁਤ ਹੀ ਕੋਲ ਔਰ ਪ੍ਰਾਈਸ ਜਿਹੜਾ ਇਹਦਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆ। ਹੋਰ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਅਵਤਾਰ ਟਿਵਾਣਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 416-802-5866 416-802-5866। ਤੁਸੀਂ ਕੋਈ ਘਰ ਖਰੀਦਣਾ ਵੇਚਣਾ ਜਾਂ ਲਿਸਟ ਕਰਾਉਣਾ ਚਾਹੁੰਦੇ ਹੋ ਤਾਂ ਅਵਤਾਰ ਟਿਵਾਣਾ ਜੀ ਦੇ ਨਾਲ ਤੁਸੀਂ ਜਿਹੜੀ ਆ ਗੱਲਬਾਤ ਕਰ ਸਕਦੇ ਹੋ। ਔਰ ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ, ਦੰਦਾਂ ਦੀਆਂ ਸੇਵਾਵਾਂ ਦੇ ਲਈ ਤੁਸੀਂ ਡਾਕਟਰ ਸਮਰੀਤ ਕੌਰ ਰੰਧਾਵਾ ਜੀ 10 ਸਕੁਏਅਰ ਐਲਿਸ ਡਰਾਈਵ ਯੂਨਿਟ 5 ਅਤੇ 6 905-794-5111। ਤੁਸੀਂ ਵਾਕ ਇਨ ਕਰਨਾ ਚਾਹੁੰਦੇ ਹੋ ਵਾਕ ਇਨ ਵੀ ਕਰ ਸਕਦੇ ਹੋ, ਪਰ ਅਪੁਆਇੰਟਮੈਂਟ ਤੁਸੀਂ ਇੱਕ ਵਾਰੀ ਇਹਨਾਂ ਦੇ ਨਾਲ ਬਣਾ ਲਓ। ਬੜੇ ਲੰਬੇ ਸਮੇਂ ਤੋਂ ਦੰਦਾਂ ਦੀਆਂ ਸੇਵਾਵਾਂ ਦਿੰਦੇ ਆ ਰਹੇ ਨੇ ਜੀ 10 ਸਕੁਏਅਰ ਐਲਿਸ ਡਰਾਈਵ ਯੂਨਿਟ 5 ਅਤੇ 6 905-794-5111 ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਰਿਟਸ ਫਰਨੀਚਰ 'ਤੇ ਇਸ ਵਕਤ ਸੇਲ ਲੱਗੀ ਹੋਈ ਹੈ ਜੀ, ਫਰਨੀਚਰ ਸੇਲ, ਔਰ ਰੋਹਿਤ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਰਿਟਸ ਫਰਨੀਚਰ ਤੁਸੀਂ ਵਿਜ਼ਿਟ ਕਰਨਾ ਡਿਕਸੀ ਅਤੇ ਮੈਥੇਸਨ ਬੁਲੇਵਾਰਡ ਦਾ ਇੰਟਰਸੈਕਸ਼ਨ 647-448-7402। ਸਵੇਰ ਦੇ 10:30 ਵਜੇ ਤੋਂ ਓਪਨ ਹੋ ਜਾਂਦੇ ਨੇ ਅਤੇ ਹਫ਼ਤੇ ਦੇ 7 ਦਿਨ ਖੁੱਲ੍ਹੇ ਹੁੰਦੇ ਹਨ। ਸੋ ਸੇਲ ਦਾ ਫਾਇਦਾ ਜ਼ਰੂਰ ਉਠਾਓ ਜੀ, ਔਰ ਰਿਡਸ ਫਰਨੀਚਰ 'ਤੇ ਤੁਸੀਂ ਵਿਜ਼ਿਟ ਕਰੋ, 5200 ਡਿਕਸੀ ਰੋਡ ਮਿਸੀਸਾਗਾ 647-448-7402 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ।
ਪ੍ਰੋਗਰਾਮ ਖੁਲਾਸਾ ਸਵੇਰ 8 ਤੋਂ ਲੈ ਕੇ 10 ਵਜੇ ਤੱਕ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਇੱਕ ਰਿਪੋਰਟ ਜੋ ਟੈਰੀ ਮਲੈਸਕੀ ਸਾਬਕਾ CBC ਦੇ ਸੀਨੀਅਰ ਜਰਨਲਿਸਟ ਉਹਨਾਂ ਵੱਲੋਂ ਸ਼ਾਇਆ ਕੀਤੀ ਗਈ ਮੈਕਡੋਨਲਡ ਐਂਡ ਲੋਰੀਏ ਇੰਸਟੀਚਿਊਟ ਦੇ ਲਈ, ਜਿਸ ਦੇ ਵਿੱਚ ਉਹਨਾਂ ਨੇ ਟਾਈਟਲ ਸੀ ਉਸਦਾ ਕਿ ਪਾਕਿਸਤਾਨ ਦਾ ਜਿਹੜਾ ਖਾਲਿਸਤਾਨ ਆ ਜਿਹੜਾ ਪ੍ਰੋਜੈਕਟ ਬਾਏ ਪਾਕਿਸਤਾਨ। ਸੋ ਇਹਦੇ ਉੱਤੇ ਕਾਫੀ ਇਸ ਸਮੇਂ ਚਰਚਾ ਛਿੜੀ ਹੋਈ ਹੈ, ਸਿੱਖ ਹਲਕਿਆਂ ਦੇ ਵਿੱਚ ਵੀ ਅਤੇ ਗੈਰ ਸਿੱਖ ਹਲਕਿਆਂ ਦੇ ਵਿੱਚ ਵੀ, ਔਰ ਇਹਦੇ 'ਤੇ ਕਾਫੀ ਅਨੈਲਿਸਿਸ ਵੀ ਇਸ 'ਤੇ ਕੀਤੇ ਜਾ ਰਹੇ ਨੇ ਅਤੇ ਹੋ ਰਹੇ ਨੇ ਲਗਾਤਾਰ, ਜਿੱਥੇ ਇਹ ਰਿਪੋਰਟ ਨੂੰ ਵੱਖ ਵੱਖ ਮੀਡੀਆ ਸ਼ਾਇਆ ਕਰ ਰਿਹਾ ਅਤੇ ਇਸ ਦੇ ਉੱਤੇ ਆਪਣੇ ਆਰਟੀਕਲ ਅਤੇ ਆਪਣੀ ਗੱਲਬਾਤ ਕਰ ਰਿਹਾ, ਅਤੇ ਉਸ ਦੇ ਨਾਲ ਨਾਲ ਸਿੱਖ ਗਰੁੱਪਸ ਵੀ ਆਪੋ ਆਪਣੀ ਪ੍ਰੈਸ ਰਿਲੀਜ਼ ਅਤੇ ਆਪਣੀ ਗੱਲ ਇਸ ਰਿਪੋਰਟ ਦੇ ਉੱਤੇ ਕਰ ਰਹੇ ਨੇ। ਸੋ ਕੱਲ੍ਹ ਇੱਕ ਸੁਬਾਹ ਜਨਤਕ ਤੌਰ ਦੇ ਉੱਤੇ ਖਤ ਲਿਖਿਆ ਗਿਆ, ਕੋਈ 50 ਸਿੱਖ ਸਕਾਲਰਸ ਜਿਹੜੇ ਕਿ ਵੱਖ ਵੱਖ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਲੈਟਸ ਸੇ ਜੇ ਅਸੀਂ ਸ਼ੁਰੂ ਕਰੀਏ ਲਿਸਟ, ਇਸ ਦੇ ਵਿੱਚ ਪਹਿਲੀ ਡਾਕਟਰ ਅਮ੍ਰਿਤਾ ਕੌਰ ਸੁਖੀ, ਲੈਕਚਰਾਰ ਯੂਨੀਵਰਸਿਟੀ ਆਫ ਟੋਰਾਂਟੋ, ਫਿਰ ਡਾਕਟਰ ਏਨ ਮਰਫੀ, ਐਸੋਸੀਏਟ ਪ੍ਰੋਫੈਸਰ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀ UBC ਤੋਂ, ਡਾਕਟਰ ਅਮਨੀਤ ਕੌਰ ਹੁੰਡਲ, ਤਨ ਕੌਰ ਸੋਹੋਤਾ, ਪ੍ਰੈਜੀਡੈਂਸ਼ੀਅਲ ਚੇਅਰ ਇਨ ਸਿੱਖ ਸਟੱਡੀਜ਼ ਐਟ ਦ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸੋ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਪ੍ਰੋਫੈਸਰ, ਹੋਫਸਟਰਾ ਯੂਨੀਵਰਸਿਟੀ ਤੋਂ ਪ੍ਰੋਫੈਸਰ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਯੂਨੀਵਰਸਿਟੀ ਆਫ ਕੈਲੀਫੋਰਨੀਆ ਰਿਵਰਸਾਈਡ ਤੋਂ, ਕਾਰਲਟਨ ਯੂਨੀਵਰਸਿਟੀ ਆਟਵਾ ਤੋਂ, ਆਕਸਫੋਰਡ ਯੂਨੀਵਰਸਿਟੀ ਤੋਂ ਗੁਰਿੰਦਰ ਸਿੰਘ ਮਾਨ, ਅਤੇ UK ਤੋਂ ਪ੍ਰੋਫੈਸਰ ਗੁਰਨਾਮ ਸਿੰਘ, ਯੂਨੀਵਰਸਿਟੀ ਆਫ ਵਾਰਵਿਕ ਤੋਂ। ਇਹ 50 ਸਕਾਲਰਸ ਵੱਲੋਂ ਇਸ ਸਟੱਡੀ ਦੇ ਲਈ ਜੋ ਇਹ ਰਿਪੋਰਟ ਛਾਪੀ ਗਈ ਹੈ ਉਸ 'ਤੇ ਦੀ ਆਲੋਚਨਾ ਦੇ ਤੌਰ ਦੇ ਉੱਤੇ ਇੱਕ ਜਨਤਕ ਲੈਟਰ ਮੈਕਡੋਨਲਡ ਐਂਡ ਲੋਰੀਏ ਇੰਸਟੀਚਿਊਟ ਨੂੰ ਲਿਖਿਆ ਗਿਆ, ਜਿਹਦੇ ਵਿੱਚ ਉਹਨਾਂ ਨੇ 3 ਗੱਲਾਂ ਮੁੱਖ ਤੌਰ ਦੇ ਉੱਤੇ ਕੀਤੀਆਂ ਨੇ। ਪਹਿਲੀ ਗੱਲ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜੀ ਇਸ ਰਿਪੋਰਟ ਦੀ ਮੁੱਖਵੰਧ ਜਿਹਦੇ 'ਚ ਸਟੱਡੀ ਐਂਡ ਪ੍ਰਡਿਕਟੇਬਲ ਡੰਬੀਟ ਆਫ ਵਿਕਟਮਾਈਜੇਸ਼ਨ ਪ੍ਰੋਸੀਕਿਊਸ਼ਨ ਐਂਡ ਜੈਨੋਸਾਈਡ ਕਮੈਮੋਰੇਸ਼ਨਸ ਪ੍ਰਜੈਂਟਡ ਐਜ ਸਟੈਪਸ ਟੂ ਅਸਿਸਟ ਅ ਕਮਿਊਨਿਟੀ ਇਨ ਨੀਡ ਆਫ ਹੀਲਿੰਗ। ਜਿਹੜੀ ਇਹ ਗੱਲਾਂ ਕੀਤੀਆਂ ਗਈਆਂ ਨੇ ਕਿ ਜਿਹੜਾ ਮੁੱਖਵੰਧ ਹੀ ਆ ਉਹੀ ਇਸ ਸਾਰੀ ਰਿਪੋਰਟ ਦੀ ਟੋਨ ਤੈਅ ਕਰ ਦਿੰਦਾ ਕਿ ਇਸ ਦੇ ਵਿੱਚ ਜੋ ਸਿੱਖ ਆਪਣੇ ਵਿਕਟਮ ਹੋਣ ਦੀ ਗੱਲ ਕਰਦੇ ਨੇ ਜਾਂ ਫਿਰ ਜੈਨੋਸਾਈਡ ਦੀ ਨੂੰ ਮਨਾਉਂਦੇ ਨੇ ਉਸ ਨੂੰ ਯਾਦ ਕਰਦੇ ਨੇ ਕਿ ਇਹ ਕੋਈ ਪਾਪ ਹੈ ਇਹ ਸਾਰਾ ਕੁਝ ਕਰਨਾ, ਜਿਸ ਤਰ੍ਹਾਂ ਇਸ ਰਿਪੋਰਟ ਨੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕੋਈ ਗਲਤ ਕੰਮ ਕੀਤਾ ਜਾ ਰਿਹਾ ਵਾ। ਸੋ ਪਹਿਲੇ ਪੁਆਇੰਟ ਦੇ ਵਿੱਚ ਇਹ ਪੁਆਇੰਟ ਉਹਨਾਂ ਵੱਲੋਂ ਰੇਜ਼ ਕੀਤਾ ਗਿਆ ਕਿ ਦੂਸਰੀ ਜਿਹੜੀ ਗੱਲ ਖਾਲਿਸਤਾਨ ਦੀ ਕੀਤੀ ਗਈ ਹੈ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ 1980 ਅਤੇ 1990 ਦੇ ਵਿੱਚ ਜਦੋਂ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਉਸ ਤੋਂ ਬਾਅਦ ਫਿਰ ਸਿੱਖਾਂ ਨੇ ਖਾਲਿਸਤਾਨ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ। ਅਤੇ ਉਦੋਂ ਤੋਂ ਲਗਾਤਾਰ ਇਹ ਕਰਦੇ ਆ ਰਹੇ ਨੇ ਅਤੇ ਜਿਹੜੀ ਇਹ ਰਿਪੋਰਟ ਹੈ ਪਾਕਿਸਤਾਨ ਦਾ ਪ੍ਰੋਜੈਕਟ ਹੈ ਖਾਲਿਸਤਾਨ, ਇਸ ਰਿਪੋਰਟ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਗਰੁੱਪਸ ਨੇ, ਐਮਨੈਸਟੀ ਇੰਟਰਨੈਸ਼ਨਲ ਹੈ, ਹਿਊਮਨ ਰਾਈਟ ਵਾਚ ਨੇ ਜਾਂ ਫਿਰ ਹੋਰ ਜਿਹੜੇ ਗਰੁੱਪਸ ਨੇ, ਉਹਨਾਂ ਵੱਲੋਂ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਗੱਲਾਂ ਕੀਤੀਆਂ ਗਈਆਂ, ਇਸ ਰਿਪੋਰਟ ਨੇ ਕੰਪਲੀਟਲੀ ਉਹ ਸਾਰੇ ਕਾਸੇ ਨੂੰ ਇਗਨੋਰ ਕੀਤਾ ਹੈ। ਸੋ ਤੀਜੀ ਦੇ ਵਿੱਚ ਉਹਨਾਂ ਨੇ ਪੁਆਇੰਟ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਖਾਲਿਸਤਾਨ ਦਾ ਓਪੀਨੀਅਨ ਰੱਖਣਾ ਜਿਹੜਾ ਕਿ ਇਹ ਕੋਈ ਇਲੀਗਲ ਨਹੀਂ ਹੈ, ਇੰਡੀਆ ਦਾ ਕੰਸਟੀਟਿਊਸ਼ਨ ਵੀ ਇਸ ਨੂੰ ਅਲਾਓ ਕਰਦਾ ਹੈ, ਇਸ ਚੀਜ਼ ਨੂੰ ਵੀ ਬਿਲਕੁਲ ਇਸ ਰਿਪੋਰਟ ਨੇ ਅੱਖੋਂ ਪਰੋਖੇ ਕੀਤਾ ਹੈ ਅਤੇ ਇਸ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਕੀਤਾ। ਸੋ ਤਿੰਨ ਵੱਡੇ ਪੁਆਇੰਟ ਰੇਜ਼ ਕੀਤੇ ਗਏ ਨੇ ਸਿੱਖ ਸਕਾਲਰਸ ਵੱਲੋਂ ਇਸ ਰਿਪੋਰਟ ਦੇ ਸੰਬੰਧ ਦੇ ਵਿੱਚ, ਅਤੇ ਲੋਰੀਏ ਮੈਕਡੋਨਲਡ ਐਂਡ ਲੋਰੀਏ ਇੰਸਟੀਚਿਊਟ ਨੂੰ ਲਿਖਿਆ ਕਿ ਇਸ ਰਿਪੋਰਟ ਨੇ ਤੁਹਾਡੀ ਕ੍ਰੈਡਿਟਬਿਲਟੀ ਨੂੰ ਵੀ ਹਰਟ ਕੀਤਾ ਕਿ ਸਾਨੂੰ ਤੁਹਾਤੋਂ ਉਮੀਦ ਨਹੀਂ ਸੀ ਕਿ ਤੁਹਾਡੀ ਜਿਹੜਾ ਥਿੰਕ ਟੈਂਕ ਆ, ਜਿਹੜਾ ਇੰਸਟੀਚਿਊਟ ਆ ਤੁਹਾਡਾ, ਜਿਸ ਦੇ ਵਿੱਚ ਬੜੇ ਵੱਡੇ ਵੱਡੇ ਸਕਾਲਰਸ ਅਤੇ ਹੋਰ ਲੋਕ ਬੈਠੇ ਨੇ, ਉਹਨਾਂ ਵੱਲੋਂ ਇੱਦਾਂ ਦੀ ਇੱਕ ਅਧੂਰੀ ਰਿਪੋਰਟ ਆ ਜਿਹੜੀ ਉਹ ਛਾਪੀ ਜਾਵੇਗੀ ਔਰ ਇੱਕ ਪਰਚਾ ਜਿਹੜਾ ਉਹ ਇਸ ਦੇ ਉੱਤੇ ਲਿਖਿਆ ਜਾਵੇਗਾ। ਸੋ ਸਿੱਖ ਸਕਾਲਰਸ ਦੀ ਇਹ ਰਿਪੋਰਟ ਵੀ ਲਿਖਿਆ ਗਿਆ, ਲੈਟਰ ਵੀ ਚਰਚਾ ਦੇ ਵਿੱਚ ਆ। ਸੋ ਇਹਨਾਂ ਤਿੰਨਾਂ ਪੁਆਇੰਟਾਂ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਤਾਂ ਜ਼ਰੂਰ ਕੀਤੀਆਂ ਨੇ, ਪਰ ਕਿਤੇ ਇਹ ਜ਼ਿਕਰ ਨਹੀਂ ਕਿਹਾ ਕਿ ਜਿਹੜਾ ਖਾਲਿਸਤਾਨ ਹੈ ਉਹ ਪਾਕਿਸਤਾਨ ਦਾ ਜਿਹੜਾ ਪ੍ਰੋਜੈਕਟ ਨਹੀਂ ਹੈ ਜਾਂ ਫਿਰ ਪਾਕਿਸਤਾਨ ਸਪੋਰਟ ਨਹੀਂ ਕਰਦਾ ਖਾਲਿਸਤਾਨੀ ਲੋਕਾਂ ਨੂੰ। ਇਸ ਪਾਸੇ ਉਹਨਾਂ ਨੇ ਗੱਲ ਨਹੀਂ ਲੈ ਕੇ ਗਏ, ਉਹ ਜ਼ਿਆਦਾਤਰ ਗੱਲ ਲੈ ਕੇ ਗਏ ਨੇ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ 1980-1990 ਦੇ ਵਿੱਚ, ਪਰ ਜਿਹੜੀ ਰਿਪੋਰਟ ਹੈ 1947 ਤੋਂ ਬਾਅਦ ਅਤੇ 1900 ਜਦੋਂ ਬੰਗਲਾਦੇਸ਼ ਦੀ ਵੰਗ ਹੋਈ ਆ ਉਦੋਂ ਜੋ ਪਾਕਿਸਤਾਨ ਨੇ ਇਹ ਤਹੱਈਆ ਕੀਤਾ ਕਿ ਜੇਕਰ ਸਾਡੇ ਨਾਲੋਂ ਇੰਡੀਆ ਬੰਗਲਾਦੇਸ਼ ਨੂੰ ਤੋੜ ਸਕਦਾ ਹੈ ਤਾਂ ਅਸੀਂ ਵੀ ਇੰਡੀਆ ਦੇ ਟੁਕੜੇ ਕਰਨੇ ਆ, ਉਸ ਪਾਸੇ ਨਹੀਂ ਹੈ। 1980-1990 ਦੀ ਗੱਲ ਇਸ ਖੁੱਲ੍ਹੇ ਖਾਤੇ ਦੇ ਵਿੱਚ ਲਿਖੀ ਗਈ ਹੈ ਕਿ ਉਦੋਂ ਜੋ ਸਿੱਖਾਂ ਦਾ ਦੇ ਮਨੁੱਖੀ ਹੱਕਾਂ ਦਾ ਕਾਣ ਹੋਇਆ ਉਹ ਪਾਕਿਸਤਾਨ ਨੇ ਨਹੀਂ, ਉਹ ਇੰਡੀਆ ਦੇ ਵਿੱਚ ਹੋਇਆ ਸੀਗਾ ਅਤੇ ਉਦੋਂ ਲੋਕਾਂ ਨੂੰ ਸੁਰਤ ਆਈ ਕਿ ਸਾਨੂੰ ਸੈਲਫ ਡਿਟਰਮੀਨੇਸ਼ਨ ਆਪਣੀ ਜਿਹੜੀ ਉਹ ਕਰਨੀ ਚਾਹੀਦੀ ਹੈ ਕਿ ਸਾਨੂੰ ਆਪਣਾ ਰਾਜ ਭਾਗ ਆ ਜਿਹੜਾ ਹਾਸਲ ਕਰਨਾ ਚਾਹੀਦਾ। ਸੋ ਜਿੱਥੇ ਇਹ 50 ਸਕਾਲਰਸ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਉਸ ਦੇ ਨਾਲ ਨਾਲ ਮੈਨੂੰ ਮੇਰੇ ਤੱਕ ਨਹੀਂ ਇਹ ਚਿੱਠੀਆਂ ਅਜੇ ਪਹੁੰਚੀਆਂ, ਮੈਨੂੰ ਪਤਾ ਲੱਗਿਆ ਕਿ ਇੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਵੀ ਚਿੱਠੀ ਲਿਖੀ ਜਾ ਰਹੀ ਹੈ, ਉਹਨਾਂ ਵੱਲੋਂ ਵੀ ਪ੍ਰੈਸ ਰਿਲੀਜ਼ ਕੀਤੀ ਗਈ ਹੈ, ਅਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਵਰਲਡ ਸਿੱਖ ਔਰਗੇਨਾਈਜੇਸ਼ਨ ਵੱਲੋਂ ਵੀ ਜਿਹੜੀ ਚਿੱਠੀ ਹੈ ਉਹ ਲਿਖੀ ਜਾਵੇਗੀ, ਇੱਕ ਪ੍ਰੈਸ ਰਿਲੀਜ਼ ਕੀਤੀ ਜਾਵੇਗੀ, ਅਤੇ ਹੋਰ ਬ੍ਰਿਟਿਸ਼ ਕੋਲੰਬੀਆ ਦੀਆਂ ਜਿਹੜੀਆਂ ਸਿੱਖ ਔਰਗੇਨਾਈਜੇਸ਼ਨਸ ਨੇ ਉਹਨਾਂ ਵੱਲੋਂ ਵੀ ਇਸ ਦੇ ਉੱਤੇ ਜਿਹੜੀਆਂ ਆਪਣੀਆਂ ਪ੍ਰੈਸ ਰਿਲੀਜ਼ ਕੀਤੀਆਂ ਜਾਣਗੀਆਂ। ਸੋ ਇਹਦੇ ਨਾਲ ਨਾਲ ਜਿੱਥੇ ਇਹ ਰਿਪੋਰਟ ਚਰਚਾ ਦੇ ਵਿੱਚ ਹੈ ਉੱਥੇ ਇੱਕ WSO ਦਾ ਟਵੀਟ ਜਿਹਦੇ 'ਚ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਯਾਦ ਕੀਤਾ ਸੀ, ਉਸ ਨੂੰ ਬੈਨ ਕਰਵਾਉਣ ਦੇ ਲਈ ਟਵਿੱਟਰਸ ਵਾਲਿਆਂ ਨੂੰ ਲਿਖਣਾ, ਇਹ ਵੀ ਇੱਕ ਵੱਡੀ ਚਰਚਾ ਬਣੀ ਹੋਈ ਹੈ ਕਿ ਇਸ ਲੈਵਲ ਦੇ ਉੱਤੇ ਜਾ ਕੇ ਇੰਡੀਆ ਨੂੰ ਇਸ ਲੜਾਈ ਦੇ ਵਿੱਚ ਨਹੀਂ ਪੈਣਾ ਚਾਹੀਦਾ, ਇਸ ਲੈਵਲ ਦੇ ਉੱਤੇ ਆ ਕੇ ਟਵੀਟ ਵਗੈਰਾ ਰੋਕਣ ਦੀ ਜ਼ਰੂਰਤ ਨਹੀਂ ਹੈ। WSO ਵੱਲੋਂ ਕੀਤੇ ਟਵੀਟ ਦੇ ਉੱਤੇ ਬਾਰੇ ਜੋ ਇੰਡੀਆ ਨੇ ਇਤਰਾਜ਼ ਜਿਤਾਇਆ ਉਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਇਸ ਦੇ ਉੱਤੇ ਵੀ ਸਿੱਖ ਹਲਕਿਆਂ ਦੇ ਵਿੱਚ ਚਰਚਾ ਚੱਲੀ ਹੋਈ ਹੈ। ਔਰ ਕਿਸ ਕਿਸ ਪਾਸੇ ਇਹ ਰਿਪੋਰਟ ਦਾ ਹੋਰ ਕੀ ਅਸਰ ਹੋਵੇਗਾ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ। ਸੋ ਇਹ ਰਿਪੋਰਟ ਕਿ ਖਾਲਿਸਤਾਨੀ ਲੋਕਾਂ ਦੇ ਪਿੱਛੇ ਪਾਕਿਸਤਾਨ ਖੜ੍ਹਾ ਹੈ, ਔਰ ਉਹਦੇ ਕੱਲ੍ਹ ਮੈਂ ਇਕੱਲੇ ਇਕੱਲੇ ਚੈਪਟਰ ਵਾਈਜ਼ ਸਾਰੀ ਇਹ ਡਿਟੇਲਡ ਰਿਪੋਰਟ ਟੈਰੀ ਮਲੇਸਕੀ ਦੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਨਾਲ ਦੀ ਨਾਲ ਸੁੱਖੀ ਚਾਲ ਵੱਲੋਂ ਟੈਰੀ ਮਲੇਸਕੀ ਦੀ ਕੀਤੀ ਗਈ ਇੰਟਰਵਿਊ ਵੀ ਇਸ ਸਮੇਂ ਚਰਚਾ ਦੇ ਵਿੱਚ ਆ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8 to 10 ਸਾਡਾ ਇਹ ਪ੍ਰੋਗਰਾਮ ਚੱਲਦਾ ਹੈ।
ਔਰ ਆਵਰ ਹੋਮ ਐਂਡ ਅਪਲਾਇੰਸਿਸ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਦਾ ਜੀ, ਤੁਹਾਨੂੰ ਅਪਲਾਇੰਸਿਸ ਚਾਹੀਦੇ ਨੇ ਤਾਂ ਆਵਰ ਹੋਮ ਅਪਲਾਇੰਸਿਸ 44 ਫਾਸਕਨ ਡਰਾਈਵ ਈਟੋਬਿਕੋ 416-792-0877 416-792-0877 ਅਤੇ ਤੁਸੀਂ ਆਵਰ ਹੋਮ ਅਪਲਾਇੰਸਿਸ 'ਤੇ ਗੱਲਬਾਤ ਕਰ ਸਕਦੇ ਹੋ। ਔਰ ਬ੍ਰੈਂਪਟਨ ਲੋਕੇਸ਼ਨ 241 ਕਲੀਅਰੈਂਸ ਸਟਰੀਟ 416-551-3343 416-551-3343 ਆਵਰ ਹੋਮ ਅਪਲਾਇੰਸਿਸ। ਲੰਡਨ ਦੇ ਏਰੀਏ ਵਿੱਚ ਹੋ ਤਾਂ 1540 ਫੈਂਸ਼ਾ ਪਾਰਕ ਰੋਡ ਵੈਸਟ 519-641-1010 ਇਹਨਾਂ ਦਾ ਨੰਬਰ ਲੰਡਨ ਦੇ ਏਰੀਏ ਵਿੱਚ। ਔਰ ਈਟੋਬਿਕੋ ਜਿਹੜਾ ਹੈੱਡ ਆਫਿਸ ਆ, ਬਹੁਤ ਸਾਰੇ ਔਫਰ ਚੱਲ ਰਹੇ ਨੇ, ਸੋ ਤੁਸੀਂ ਵੀ ਔਫਰ ਦਾ ਫਾਇਦਾ ਉਠਾਉਣਾ, ਤੁਹਾਨੂੰ ਕੋਈ ਵੀ ਅਪਲਾਇੰਸਿਸ ਚਾਹੀਦੇ ਨੇ 416-792-0877।
ਸੀਮਾ ਬਿਆਨਾ ਜੀ ਸਾਡੇ ਨਾਲ ਗੱਲਬਾਤ ਕਰਦੇ ਨੇ ਔਰ ਉਹਨਾਂ ਨੂੰ ਅਸੀਂ ਔਨ ਏਅਰ ਕਰਾਂਗੇ। ਉਸ ਤੋਂ ਪਹਿਲਾਂ ਦੱਸਦਾ ਕਿ ਅਗਰ ਤੁਸੀਂ ਇੱਕ ਆਪ ਦਾ ਘਰ ਬਣਾਉਣ ਦੇ ਲਈ ਲੋਟ ਲੱਭ ਰਹੇ ਹੋ ਕਿ ਤੁਸੀਂ ਆਪਣਾ ਘਰ ਬਣਵਾਉਣਾ ਚਾਹੁੰਦੇ ਹੋ, ਸਾਲ ਨੂੰ ਦੋ ਸਾਲ ਨੂੰ ਵਧੀਆ ਵੱਡਾ ਘਰ ਬਣਾਉਣਾ ਹੈ ਮਹਿਲ ਵਰਗਾ ਜਿਹੜਾ ਕਿ ਤੁਹਾਡਾ ਜੱਦੀ ਘਰ ਹੋਵੇ ਜਿਹਨੂੰ ਲੋਕ ਦੇਖਣ ਕਿ ਇਹ ਮੇਨ ਰੋਡ ਦੇ ਉੱਤੇ ਫਲਾਣੇ ਪਰਿਵਾਰ ਦਾ ਘਰ ਹੈ, ਤਾਂ ਇੱਕ ਬਹੁਤ ਹੀ ਮੇਨ ਰੋਡ ਦੇ ਉੱਤੇ ਵਧੀਆ 10 ਏਕੜ ਦੀ ਲੋਟ ਹੈ ਜਿਹਦੇ 'ਚ ਇੱਕ 8,000 ਸਕੇਅਰ ਫੁੱਟ ਤੱਕ ਦਾ ਆਰਾਮ ਨਾਲ ਤੁਸੀਂ ਘਰ ਪਾ ਸਕਦੇ ਹੋ। ਇਸ ਤੋਂ ਵੱਡਾ ਵੀ ਘਰ ਬਣ ਸਕਦਾ, 4 ਗਰਾਜ ਵਾਲਾ ਛੋਟੀ ਜਿਹੀ ਸ਼ੋਪ ਵੀ ਬਣ ਸਕਦੀ ਹੈ, ਜਿਹਦੇ 10 ਏਕੜ ਦੇ ਵਿੱਚੋਂ 4-5 ਏਕੜ ਬਹੁਤ ਹੀ ਸਾਫ਼ ਕਲੀਨ ਤੁਹਾਨੂੰ ਮਿਲਣਗੇ, ਅਤੇ ਉਸ ਤੋਂ ਬਾਅਦ ਫਿਰ ਕੁਝ ਇੱਕ ਦਰਖਤ ਨੇ 4-5 ਏਕੜ 'ਚ ਜਿਹਦਾ ਤੁਸੀਂ ਵਧੀਆ ਪਾਰਕ ਬਣਾ ਸਕਦੇ ਹੋ। ਕਮਾਲ ਦੀ ਪ੍ਰਾਈਸ ਹੈ ਇਹ, ਮੈਂ ਕਹਿੰਦਾ ਕਿ ਤੁਸੀਂ ਆਪਣੇ ਮੇਫੀਲਡ ਤੋਂ ਉੱਤੇ 5 ਕਿਲੋਮੀਟਰ ਤੱਕ ਗੋਰ ਰੋਡ ਤੋਂ ਸ਼ੁਰੂ ਹੋ ਕੇ ਅੱਗੇ ਤੱਕ ਹੈਰੀਟੇਜ ਰੋਡ ਤੱਕ ਆ ਕੇ ਮੇਫੀਲਡ ਤੋਂ 5 ਕਿਲੋਮੀਟਰ 10 ਕਿਲੋਮੀਟਰ ਦੇ ਦਾਇਰੇ 'ਚ ਦੇਖ ਲਓ, 1-1 ਏਕੜ ਦੀ ਲੋਟ ਆ ਜਿਹੜੀ ਉਹ 1.5 ਮਿਲੀਅਨ ਦੀ ਲੱਗੀ ਹੋਈ ਹੈ। 10 ਏਕੜ ਦੀ ਲੋਟ ਇਸ ਰੇਡੀਅਸ ਦੇ ਵਿੱਚ ਮੈਂ ਤੁਹਾਨੂੰ ਵੇਚ ਰਿਹਾ ਵਾਂ, ਔਰ ਅਗਲੇ ਸਾਲ ਤੁਸੀਂ ਇਹ 'ਤੇ ਥੋੜ੍ਹੀ ਜਿਹੀ ਮਿਹਨਤ ਕਰਕੇ ਡਬਲ ਕਰ ਸਕਦੇ ਹੋ ਇਸ ਲੋਟ ਨੂੰ। 416-970-5005 ਮੇਰਾ ਨੰਬਰ ਹੈ, 416-970-5005 ਆਪਣੇ ਲਈ ਤੁਸੀਂ ਘਰ ਬਣਾਉਣ ਵਾਸਤੇ ਲੋਟ ਦੀ ਤਲਾਸ਼ ਦੇ ਵਿੱਚ ਹੋ, ਜਾਂ ਤੁਸੀਂ ਬਿਲਡਰ ਹੋ ਘਰ ਬਣਾ ਕੇ ਵੇਚਦੇ ਹੋ ਤਾਂ ਤੁਸੀਂ ਇਹ ਲੋਟ ਖਰੀਦਣਾ ਚਾਹੁੰਦੇ ਹੋ, ਜਾਂ ਖੁਦ ਲਈ ਤੁਸੀਂ ਵਧੀਆ ਘਰ ਬਣਾਉਣਾ ਚਾਹੁੰਦੇ ਹੋ, 5-6 ਲੱਖ ਦੀ ਤੁਹਾਨੂੰ BTB ਵੀ ਮਿਲ ਜਾਏਗੀ ਔਰ 8-10 ਲੱਖ ਮਿਲੀਅਨ ਦੇ ਕਰੀਬ ਤੁਹਾਡੇ ਪਾਸ ਹੈ, ਅਤੇ ਲੋਟ ਤੁਸੀਂ ਸਿਕਿਓਰ ਕਰੋ। ਪਾਰਕ ਯੂਅਰ ਮਨੀ ਦੇਅਰ, ਇਟ ਵਿਲ ਗਰੋ ਬਿਗ ਟਾਈਮ। 416-970-5005 ਮੇਰਾ ਨੰਬਰ ਹੈ, 416-970-5005। ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਔਰ ਤੁਹਾਨੂੰ ਵੀ ਸਾਰੇ ਸੁਣਨ ਵਾਲਿਆਂ ਨੂੰ ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ ਸੀਮਾ ਜੀ, ਕੱਲ੍ਹ ਅਸੀਂ ਸਾਡੀ ਕਾਫੀ ਭਖਵੀਂ ਬਹਿਸ ਚੱਲੀ, ਜਿਹੜੇ ਮਾਰਚ ਤੋਂ ਪਹਿਲਾਂ ਸਟੂਡੈਂਟ ਆ ਚੁੱਕੇ ਨੇ ਉਹ ਹੁਣ ਸਟੂਡੈਂਟਾਂ ਨੂੰ ਜਿਹੜਾ ਵੀਜ਼ਾ ਮਿਲ ਚੁੱਕਿਆ ਸੀ ਉਹ ਲਗਾਤਾਰ ਇੱਥੇ ਆ ਰਹੇ ਨੇ।
ਹਾਂਜੀ।
ਅੱਛਾ, ਇੱਕ ਗੱਲ ਹੋਰ ਉੱਭਰ ਕੇ ਸਾਹਮਣੇ ਆਈ ਜਿਹੜੀ ਬਾਅਦ 'ਚ ਇੱਕ ਬੰਦੇ ਨੇ ਮੇਰੇ ਨਾਲ ਡਿਟੇਲ 'ਚ ਗੱਲ ਸਾਂਝੀ ਕੀਤੀ, ਉਹ ਇਹ ਹੈ ਕਿ ਪੰਜਾਬ ਦੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਜਿਨ੍ਹਾਂ ਨੂੰ ਕਿਹਾ ਕਿ ਤੁਸੀਂ ਔਨਲਾਈਨ ਕੋਰਸ ਕਰਨਾ, ਉਹ ਕੀ ਕਰਦੇ ਨੇ ਕਿ ਆਪਣੇ DC ਕੋਲ ਜਾਂਦੇ ਨੇ, ਉਹਨਾਂ ਨੂੰ ਦੱਸਦੇ ਕਿ ਸਾਡੇ ਪਿੰਡ ਤਾਂ ਜੀ ਇੰਟਰਨੈਟ ਚੱਲਦਾ ਹੀ ਨਹੀਂ ਚੱਜ ਨਾਲ, ਅਤੇ ਲੈਟਰ ਲਿਖ ਦਿੰਦੇ ਨੇ DC ਤੋਂ, ਅਟੈਸਟ ਕਰਾ ਲੈਂਦੇ ਨੇ, ਅੰਬੈਸੀ ਨੂੰ ਭੇਜ ਦਿੰਦੇ ਨੇ, ਅਤੇ ਫਿਰ ਉਹ ਔਨਲਾਈਨ ਉੱਥੇ ਕੋਰਸ ਕਰਨ ਦੀ ਬਜਾਏ ਇੱਥੇ ਆ ਕੇ ਔਨਲਾਈਨ ਕੋਰਸ ਕਰਨ ਨੂੰ ਤਰਜੀਹ ਦਿੰਦੇ ਨੇ।
ਹਾਂਜੀ।
ਅਤੇ ਇੱਥੇ ਲਗਾਤਾਰ COVID-19 ਵੱਧ ਰਿਹਾ, ਔਰ ਸਾਂਝਦੀਪ ਹੋਣੀ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ, ਕੱਲ੍ਹ ਇਹਨਾਂ ਨੇ ਦੱਸਿਆ ਕਿ ਜਿਹੜੇ ਨਵੇਂ ਮੁੰਡੇ ਆ ਰਹੇ ਨੇ ਕੋਈ ਕੁਆਰੰਟਾਈਨ ਨਹੀਂ ਕਰ ਰਿਹਾ, ਕੋਈ ਕੁਛ ਨਹੀਂ ਕਰ ਰਿਹਾ ਹੈਗਾ, ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਹੋ, ਕੀ ਐਸੀ ਕੋਈ ਗੱਲ ਚੱਲ ਰਹੀ ਹੈ ਕਿ ਜਿਹਦੇ ਵਿੱਚ ਇਸ ਤਰ੍ਹਾਂ ਸਟੂਡੈਂਟ ਕਰਦੇ ਨੇ ਕਿ DC ਤੋਂ ਟੈਸਟ ਕਰਾ ਕੇ ਅਤੇ ਅੱਗੇ ਦੇ ਦਿੰਦੇ ਨੇ ਅਤੇ ਆਪਦਾ ਫਿਰ ਇੱਥੇ ਆਉਂਦੇ ਨੇ ਉਹ?
ਦੇਖੋ ਜਗਦੀਸ਼ ਜੀ, ਮੇਰੇ ਪਰਸਨਲੀ ਨੋਟਿਸ 'ਚ ਤਾਂ ਗੱਲ ਨਹੀਂ ਆਈ, ਨਾ ਹੀ ਮੈਨੂੰ ਕੋਈ ਇੰਡੀਆ ਵਾਲਿਆਂ ਨੇ ਕਿਸੇ ਨੇ ਕੋਈ ਇਹੋ ਜਿਹਾ ਫੀਡਬੈਕ ਦਿੱਤਾ, ਪਰ ਅਗਰ ਮੈਂ ਤੁਹਾਡੀ ਜਿਹੜੀ ਕੱਲ੍ਹ ਦੀ ਡਿਸਕਸ਼ਨ ਨਾਲ ਵੀ ਚੱਲਾਂ, ਨੰਬਰ 1 ਕਿ ਗਵਰਨਮੈਂਟ ਨੇ ਕਿਹਾ ਕਿ ਜਿਸ ਏਰੀਆ ਦੇ ਵਿੱਚ ਇੰਟਰਨੈਟ ਦੀ ਅਵੇਲੇਬਿਲਿਟੀ ਨਹੀਂ ਹੈ ਜਾਂ ਉਹ ਐਕਸੈਸ ਨਹੀਂ ਕਰ ਪਾ ਰਹੇ ਆਪਣੇ ਕੋਰਸਿਸ ਨੂੰ, ਤੇ ਉਹਨਾਂ ਨੂੰ ਅਸੀਂ ਅਲਾਓ ਕਰ ਦਾਂਗੇ ਆਉਣ ਵਾਸਤੇ। ਪਰ ਜਿੱਥੋਂ ਤੱਕ ਕੁਆਰੰਟੀਨ ਦੀ ਗੱਲ ਹੈ, ਆਈ ਡੋਂਟ ਨੋ ਕਿ ਕਿੱਥੋਂ ਤੱਕ ਰਿਪੋਰਟਸ ਠੀਕ ਹੁੰਦੀਆਂ ਕਿ ਨਹੀਂ। ਮੇਰੇ ਪਰਸਨਲੀ ਮੇਰੇ ਆਪਣੇ ਕਲਾਇੰਟ ਨਾਲ ਗੱਲ ਹੋਈ ਹੈ, ਉਹ 2 ਜਣੇ ਇਕੱਠੇ ਆਏ ਸੀਗੇ ਇੰਡੀਆ ਤੋਂ, ਉਹ ਕੁਆਰੰਟੀਨ 'ਚ ਸੀਗੇ, ਵਿਆਹ ਕਰਕੇ ਆਏ ਐਕਚੁਲੀ, ਇੱਕ ਬਾਹਰ ਗਿਆ ਅਤੇ ਉਹਨਾਂ ਨੇ ਆ ਕੇ ਦੂਸਰੇ ਬੰਦੇ ਵਾਸਤੇ ਉਸੇ ਜਗ੍ਹਾ ਤੇ Airbnb ਉਹਨਾਂ ਨੇ ਰੈਂਟ ਕੀਤਾ ਸੀ, $1,000 ਦੀ ਟਿਕਟ ਦੇ ਗਏ ਉਹਨਾਂ ਨੂੰ। ਸੋ ਗਵਰਨਮੈਂਟ ਜਿੱਥੋਂ ਤੱਕ ਕਰ ਸਕਦੀ ਕਰ ਸਕਦੀ ਹੈ, ਪਰ ਇੱਕ ਜਦੋਂ ਕੋਵਿਡ ਦਾ ਟਾਈਮ ਹੈ, ਜਦੋਂ ਇੰਨਾ ਗੰਦਾ ਟਾਈਮ ਹੈ, ਇਹ ਤਾਂ ਸਾਡੀ ਪਰਸਨਲ ਰਿਸਪੋਂਸੀਬਿਲਟੀ ਹੈ ਨਾ, ਕਿੰਨੇ ਮਿਲੀਅਨਸ ਆਫ ਲੋਕ ਜਿਹੜੇ ਇਹਦੇ 'ਚ ਇਨਵੋਲਵ ਹੋ ਗਏ, ਹੈ ਨਾ, ਕਰੋੜਾਂ ਬੰਦੇ ਜਿਹੜੇ ਅਫੈਕਟਿਡ ਹੈ, ਹੈ ਨਾ, ਔਰ ਉਹਨਾਂ ਦੇ ਵਿੱਚ ਅਗਰ ਤੁਸੀਂ ਆਪਣੀ ਰਿਸਪੋਂਸੀਬਿਲਟੀ ਨਹੀਂ ਸਮਝਦੇ, ਇਹ ਤਾਂ ਤੁਹਾਡਾ ਕਸੂਰ ਹੈ ਨਾ। ਤੁਸੀਂ ਗਵਰਨਮੈਂਟ ਜਿੱਥੋਂ ਤੱਕ ਜਾ ਸਕਦੀ ਉੱਥੇ ਮੇਰਾ ਖਿਆਲ ਹੈ ਕਿ ਜਾਂਦੇ ਜ਼ਰੂਰ ਹੈ, ਇੱਕ ਬੰਦੇ ਤੋਂ ਨਹੀਂ ਪਤਾ ਚੱਲਿਆ ਮੈਨੂੰ, ਇਹ ਤਾਂ ਮੇਰੇ ਪਰਸਨਲੀ ਮੇਰੇ ਕਲਾਇੰਟ ਨੇ ਦੱਸਿਆ। ਪਹਿਲੇ ਵੀ ਇੱਕ ਕਲਾਇੰਟ ਨੇ ਇਹੀ ਗੱਲ ਕੀਤੀ ਸੀਗੀ ਕਿ ਉਹਨਾਂ ਦੇ ਮਦਰ ਆਏ ਸੀਗੇ ਤੇ ਉਹ ਕਿਤੇ ਬਾਹਰ ਨਿਕਲ ਗਏ, ਮਤਲਬ ਸੈਰ ਕਰਨ ਵਾਸਤੇ ਮੌਸਮ ਅੱਛਾ ਸੀ, ਉਹ ਬਾਹਰ ਨਿਕਲ ਗਏ, ਉਹਨਾਂ ਨੂੰ ਤਦ ਵੀ ਟਿਕਟ ਮਿਲ ਗਈ। ਸੋ ਇਸ ਕਰਕੇ ਜਿੱਥੇ ਤੱਕ ਮੇਰਾ, ਮੈਂ ਹਮੇਸ਼ਾ ਇੱਕ ਪੋਜ਼ਿਟਿਵਿਟੀ ਨਾਲ ਚੱਲਦੀ ਹਾਂ ਕਿ ਗਵਰਨਮੈਂਟ ਕੈਨ ਡੂ ਵਟ ਦੇ ਕੈਨ ਡੂ। ਕਈ ਵਾਰੀ ਤੁਸੀਂ ਹੁਣ ਇੰਨੀਆਂ ਫੋਰਸਿਸ ਤੁਹਾਡੇ ਕੋਲ ਵੀ ਨਹੀਂ ਹੈਗੀਆਂ ਕਿ ਇੱਕ ਇੱਕ ਬੰਦੇ ਦੇ ਪਿੱਛੇ ਤੁਸੀਂ ਦੌੜਾ ਦਿਓ। ਇਸ ਕਰਕੇ ਤੁਹਾਡੀ ਪਰਸਨਲ ਰਿਸਪੋਂਸਿਬਿਲਟੀ। ਜਿੱਥੇ ਤੱਕ ਤੁਹਾਡਾ ਦੂਸਰਾ ਕੁਐਸਚਨ ਰਿਲੇਟਿਡ ਹੈ, ਜੇ ਬੱਚਿਆਂ ਕੋਲ ਇੰਟਰਨੈਟ ਐਕਚੁਅਲੀ ਨਹੀਂ ਹੈਗਾ, ਇਹ ਨਹੀਂ ਹੈ ਕਿ ਉਹ ਡੀ ਸੀ ਕੋਲ ਜਾ ਕੇ ਟਿਕ ਲੈ ਲੈਂਦੇ ਚਿੱਠੀਆਂ, ਤਾਂ ਹੋ ਸਕਦਾ ਇੰਟਰਨੈਟ ਉਸ ਪਿੰਡ ਵਾਲੀ ਜਗ੍ਹਾ ਤੇ ਹੋਏ ਨਾ, ਅਵੇਲੇਬਿਲਟੀ ਨਾ ਹੋਏ, ਤੇ ਫਿਰ ਉਹ ਕੀ ਕਰਨ? ਪੜ੍ਹਨਾ ਤਾਂ ਹੈ ਹੀ ਹੈ ਨਾ, ਜੇ ਉਹਨਾਂ ਨੇ ਕੰਮ ਨੇ ਅਲਾਓ ਕੀਤਾ ਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ। ਪਰ ਆ ਕੇ ਕੁਆਰੰਟੀਨ ਕਰਨਾ, ਇਹ ਤੁਹਾਡੀ ਪਰਸਨਲ ਰਿਸਪੋਂਸਿਬਿਲਟੀ ਵੀ ਹੁੰਦੀ ਹੈ, ਔਰ ਗਵਰਨਮੈਂਟ ਤੁਹਾਨੂੰ ਮੋਨੀਟਰ ਵੀ ਕਰਦੀ ਹੈ।
ਅੱਛਾ, ਗਵਰਨਮੈਂਟ ਤੁਹਾਨੂੰ ਮੋਨੀਟਰ ਕਰਦੀ ਤੁਹਾਡੇ ਫੋਨ ਦੇ ਨਾਲ, ਫੋਨ ਦੀ ਲੋਕੇਸ਼ਨ ਤੋਂ?
ਹਾਂਜੀ।
ਔਰ ਮੈਨੂੰ ਸਾਜਦੀਪ ਹੋਣਾ ਨੇ ਦੱਸਿਆ ਕਿ ਉਹ ਫੋਨ ਹੀ ਘਰੇ ਛੱਡ ਜਾਂਦੇ ਨੇ,
ਫੋਨ
ਘਰੇ ਛੱਡ ਦਿੰਦੇ ਨੇ, ਫੋਨ ਘਰੇ ਪਿਆ ਆ।
ਇਹ ਮੈਨੂੰ ਕਿਸੇ ਬੰਦੇ ਨੇ ਉੱਥੋਂ ਸੁਜੈਸ਼ਨ ਦਿੱਤੀ ਸੀ ਕਿ ਆਪ ਮੇਰਾ ਵੀਜ਼ਾ ਅਪਲਾਈ ਕਰੋ, ਮੈਂ ਫੋਨ ਰੱਖੂੰਗਾ ਹੀ ਨਹੀਂ।
ਆਈਡੀਆ ਦੇਖੋ ਕਿ ਡੀਸੀ ਤੋਂ ਟੈਸਟ ਕਰਾਓ, ਸਾਡੇ ਤਾਂ ਇੰਟਰਨੈਟ ਚੱਲਦਾ ਹੀ ਨੀ, ਅਸੀਂ ਤਾਂ ਜਾਣਾ ਜੀ, ਦਿਓ ਵੀਜ਼ਾ ਸਾਨੂੰ।
ਚਲੋ, ਮੈਂ ਉਹਨੂੰ ਫਿਰ ਵੀ ਕਿਸੇ ਹੱਦ ਤੱਕ ਜੈਨੂਇਨ ਮੰਨਦੀ ਹਾਂ ਕਿ ਜੇ ਨਹੀਂ ਚੱਲਦਾ,
ਕਿ ਤੁਹਾਡੇ ਇੰਟਰਨੈਸ਼ਨਲ ਇੰਟਰਨੈਟ ਨਹੀਂ ਚੱਲਦਾ, ਵੀ ਚੰਡੀਗੜ੍ਹ ਜਾ ਕੇ ਕਮਰਾ ਲੈ ਲਾ, ਜ਼ਰੂਰੀ ਕੈਨੇਡਾ ਆ ਕੇ ਕਮਰਾ ਲੈਣਾ?
ਇਹ ਵੀ ਗੱਲ ਤੁਹਾਡੀ ਠੀਕ ਹੈਗੀ, ਪਰ ਇਹ ਗੱਲ ਹੈ ਨਾ ਕਿ ਉਹਨਾਂ ਨੇ ਇਹੀ ਕਿਹਾ ਕਿ ਅਗਰ ਤੁਹਾਡੇ ਕੋਲ ਐਕਸੈਸਿਬਿਲਟੀ ਇਸ ਗੱਲ ਦੀ ਨਹੀਂ ਹੈ ਜਾਂ ਤੁਹਾਡੀਆਂ ਕੋਈ ਲੈਬਸ ਹੈ ਇੱਥੇ, ਤੇ ਤੁਸੀਂ ਅਲਾਊਡ ਹੋ ਆਉਣ ਵਾਸਤੇ। ਪਰ ਅਗਲੀ ਜਿਹੜੀ ਗੱਲ ਹੈ ਉਹ ਰਿਸਪੋਂਸੀਬਿਲਟੀ ਤਾਂ ਇੱਥੇ CBSE ਡੈਫੀਨੇਟਲੀ ਲੋਕੇਸ਼ਨ ਟਰੇਸ ਕਰ ਰਹੇ ਹੈ, ਔਰ ਜਿਹੜਾ ਫਸ ਜਾਂਦਾ ਫਸ ਜਾਂਦਾ, ਜਿਹੜਾ ਨਹੀਂ ਫਸਦਾ ਬਚ ਜਾਂਦਾ ਬਚ ਜਾਂਦਾ। ਪਰ ਗੱਲ ਤਾਂ ਇਹ ਹੈ ਕਿ ਇੰਨਾ ਫੈਲ ਰਿਹਾ, ਇਹ ਫੈਲ ਸਿਰਫ ਉਹਦੇ ਵਾਸਤੇ ਥੋੜੀ ਨਾ ਰਿਹਾ, ਜਗਦੀਸ਼ ਜੀ ਇੱਥੇ ਵੀ ਜਿਹੜੇ ਲੋਕ ਅਫੈਕਟਡ ਹੈ, ਹੁਣ ਜਿਹੜਾ ਯੂਨੀਵਰਸਿਟੀ ਦੇ ਵਿੱਚ ਇੰਨੇ ਜਿਹਨੇ ਇੰਨੇ ਬੱਚਿਆਂ ਦਾ ਨਿਕਲ ਆਇਆ, ਤੇ ਉਹ ਸਾਰੇ ਬੱਚੇ ਕੋਈ ਬਾਹਰੋਂ ਤੋਂ ਆਏ ਨਹੀਂ ਹੈ, ਹੈਨਾ, ਉਹ ਇੱਥੋਂ ਦੇ ਬੱਚੇ ਵੀ ਹੈ। ਸੋ ਆਈ ਥਿੰਕ ਇਹ ਬੰਦੇ ਦੀ ਇੰਡੀਵਿਜੁਅਲ ਦੀ ਇਸ ਸਟੇਜ ਤੇ ਪਰਸਨਲ ਰਿਸਪੋਂਸੀਬਿਲਟੀ ਹੈ ਵੀ ਤੁਸੀਂ ਜੇ ਤੁਹਾਨੂੰ ਲੱਗਦਾ ਟੈਸਟ ਵੀ ਜ਼ਰੂਰ ਕਰਾਓ, ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਹੈ ਤਾਂ ਕੁਆਰੰਟੀਨ ਵੀ ਜ਼ਰੂਰ ਕਰੋ। ਇਹਦੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਬਚਾਉਂਦੇ ਹੋ, ਆਪਣੇ ਫਰੈਂਡਸ ਨੂੰ ਬਚਾਉਂਦੇ ਹੋ, ਆਪਣੀ ਸੋਸਾਇਟੀ ਨੂੰ ਬਚਾਉਂਦੇ ਹੋ। ਹੁਣ ਕਿੱਥੋਂ ਤੱਕ ਤੁਸੀਂ ਗਵਰਨਮੈਂਟ ਐਜੂਕੇਟ ਕਰ ਸਕਦੇ ਹੋ? ਤੁਸੀਂ ਵੀ ਮੈਨੂੰ ਦੱਸੋ, ਉਹਨਾਂ ਦੀ ਵੀ ਲਿਮਿਟ ਹੈਗੀ ਹੈ ਨਾ, 7 ਮਹੀਨੇ ਹੋ ਗਏ ਤੁਹਾਨੂੰ ਸਿਖਾਉਂਦਿਆਂ, ਤੇ ਅਗਰ ਇੰਡੀਆ ਵੀ ਇਹੀ ਹਾਲ ਹੈ ਕਿ ਉਹ ਪਰਵਾਹ ਨਹੀਂ ਕਰਦੇ। ਮੈਂ ਇਹ ਵੀ ਬਹੁਤ ਸੁਣਿਆ ਕਿ ਜਿਹੜੇ ਤੁਹਾਡੇ ਹੈਲਪਰਸ ਹੈ ਘਰ ਦੇ ਵਿੱਚ, ਉਹਨਾਂ ਦਾ ਇਮਿਊਨ ਸਿਸਟਮ, ਕਿਉਂਕਿ ਬਿਕੋਜ਼ ਦੇ ਆਰ ਇਨ ਟੂ ਲੇਬਰ ਜੋਬਸ, ਦੇ ਹੈਵ ਬੀਨ ਵਰਕਿੰਗ ਹਾਰਡ ਇਨ ਹੀਟ, ਤੇ ਉਹਨਾਂ ਦਾ ਇਮਿਊਨ ਸਿਸਟਮ ਸਟਰੋਂਗ ਹੈ, ਪਰ ਉਹ ਕੈਰੀ ਬਹੁਤ ਕਰਦੇ ਹੈ। ਜਿਹੜੇ ਅਮੀਰ ਜਾਤ ਦੇ ਜਿਹੜੇ ਘਰ ਬੈਠੇ ਹੈ, ਜਿਹਨਾਂ ਨੇ ਕੁਛ ਨਹੀਂ ਕਰਨਾ, ਹੈਲਪ ਚਾਹੀਦੀ ਹੈ, ਦੇ ਆਰ ਬੀਇੰਗ ਅਫੈਕਟਡ ਵਿਦ ਕੋਵਿਡ, ਇਹ ਗੱਲ ਹੋ ਰਹੀ ਹੈ ਉੱਥੇ ਵੀ। ਸੋ ਇਹ ਜਿਹੜੀ ਗੱਲ ਹੈ, ਮੈਂ ਇਹੀ ਕਹਿੰਦੀ ਕਿ ਇਹ ਤਾਂ ਤੁਹਾਡੀ ਪਰਸਨਲ ਰਿਸਪੋਂਸੀਬਿਲਟੀ ਹੈ ਇਸ ਸਟੇਜ ਤੇ ਕਿ ਤੁਸੀਂ ਆਪਣੇ ਆਪ ਨੂੰ ਬਚਾਉਣਾ ਕਿਸ ਤਰ੍ਹਾਂ ਜਾਂ ਦੂਸਰਿਆਂ ਨੂੰ ਕਿਸ ਤਰ੍ਹਾਂ ਬਚਾਉਣਾ। ਪਰ ਐਸ ਫਾਰ ਇਮੀਗ੍ਰੇਸ਼ਨ ਇਜ਼ ਕੰਸਰਨ, ਸਟੂਡੈਂਟਸ ਦੀ ਵੀ ਜਿਹੜੀ ਗੱਲ ਹੈਗੀ ਹੈ ਨਾ ਜਗਦੀਸ਼ ਜੀ, ਉਹਨਾਂ ਨੇ ਹੁਣ ਜਿਨ੍ਹਾਂ ਨੇ ਇੰਨਾ ਪੈਸਾ ਖਰਚ ਕੀਤਾ ਔਰ ਪੜ੍ਹਨ ਵਾਸਤੇ, ਅਗਰ ਉਹਨਾਂ ਨੂੰ ਅਪਰਚੁਨਿਟੀ ਇੱਥੇ ਆ ਕੇ ਕੰਮ ਕਰਨ ਦੀ, ਇੱਥੇ ਆ ਕੇ ਪੜ੍ਹਨ ਦੀ ਮਿਲਦੀ ਹੈ, ਤੇ ਦੇ ਵਾਂਟ ਟੂ ਟੇਕ ਇਟ, ਆਈ ਡੋਂਟ ਬਲੇਮ ਦੈਮ। ਪਰ ਐਨੀਵੇਜ਼, ਕਮਿੰਗ ਬੈਕ ਟੂ ਆਰ ਇਮੀਗ੍ਰੇਸ਼ਨ, ਜਿਹੜਾ ਮੈਂ ਅੱਜ ਦਾ ਟੋਪਿਕ ਜ਼ਰੂਰੀ ਕਹਿਣਾ ਚਾਹੁੰਦੀ ਹਾਂ, ਹੁਣ ਤੁਹਾਨੂੰ ਪਤਾ ਕਿ ਪਿਛਲੇ ਕੁਛ ਦੇਰ ਤੋਂ ਜਦੋਂ ਤੋਂ ਸਟੇਜ 3 ਖੁੱਲੀ ਹੈ ਤੇ ਕਾਫੀ ਲੋਕਾਂ ਦੇ ਇੱਥੇ ਮੈਰਿਜਸ ਹੋਈਆਂ, ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਤੁਸੀਂ ਜਿਹੜਾ ਹੈਗਾ, ਆਈ ਵਾਂਟ ਟੂ ਟੈਲ ਐਵਰੀ ਵਨ ਐਕਚੁਅਲੀ, ਨੋਟ ਓਨਲੀ ਦੈਮ, ਕਿ ਜਿਹੜੀ ਗਵਰਨਮੈਂਟ ਨੇ ਟਵੀਟ ਕੀਤਾ ਹੋਇਆ ਕਿ ਜਿਹੜੀਆਂ ਪੇਪਰ ਐਪਲੀਕੇਸ਼ਨ ਉਹਨਾਂ ਕੋਲ ਜਾ ਰਹੀਆਂ, they are not able to work on that because most of the staff is working from home. ਠੀਕ ਹੈ, ਤਾਂ ਪੇਪਰ ਐਪਲੀਕੇਸ਼ਨ ਤਾਂ ਇੱਕ ਹੱਬ ਤੇ ਜਾਣੀ ਹੈ, ਉੱਥੇ ਮੇਲ ਰੂਮ 'ਚ ਜਾਏਗੀ, ਮੇਲ ਰੂਮ 'ਚ ਕੋਈ ਬੰਦਾ ਉਹਨਾਂ ਨੂੰ ਸਿਸਟਮ 'ਚ ਚੜਾਏਗਾ, ਤਦ ਹੀ ਜਾ ਕੇ ਤੁਹਾਡੀ ਐਪਲੀਕੇਸ਼ਨ 'ਤੇ ਵਰਕ ਹੋਣਾ ਸ਼ੁਰੂ ਹੋਏਗਾ। ਪਰ ਕਿਊ 'ਚ ਲੱਗਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਉਣ ਵਾਲੇ ਟਾਈਮ 'ਚ ਬੜਾ ਵੱਡਾ ਬੈਕਲੋਗ ਹੋਣ ਵਾਲਾ, ਔਰ ਅਗਰ ਬੈਕਲੋਗ ਹੋਏਗਾ ਤਾਂ ਤੁਹਾਡਾ ਓਬਵੀਅਸਲੀ ਟਾਈਮ ਡਿਲੇ ਅਤੇ ਡਿਲੇ ਡਿਲੇ ਅਤੇ ਡਿਲੇ ਹੋਏਗਾ। ਜਦਕਿ ਗਵਰਨਮੈਂਟ ਬਾਰ ਬਾਰ ਕਹਿੰਦੀ ਕਿ ਵੰਸ ਵੀ ਓਪਨ, ਤਾਂ ਮੈਂ ਅਸੀਂ ਇਹਨੂੰ ਫਟਾਫਟ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਕਿੰਨਾ ਕੁ ਕਰ ਲੈਣਗੇ ਨਾ। ਪਰ ਐਟ ਦ ਸੇਮ ਟਾਈਮ ਅਗਰ ਤੁਸੀਂ ਇਸ ਪਾਉਂਦੇ ਹੋ ਇੱਕ ਗੱਲ ਪੱਕੀ ਹੈ ਕਿ ਅਗਰ ਤੁਸੀਂ ਇਨਲੈਂਡ ਹੋ ਤਾਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਰਹੀ ਹੈ, ਕਿਉਂਕਿ ਸੀਪੀਸੀ ਮਿਸਾਗਾ ਆਫਿਸ ਡੈਫੀਨੇਟਲੀ ਕੰਮ ਕਰ ਰਿਹਾ, ਪਰ ਇਹ ਸਿਡਨੀ ਵਾਲਾ ਜਿਹੜਾ ਆਫਿਸ ਹੈ ਉਹਦੇ 'ਚ ਕੰਮ ਘੱਟ ਹੋ ਰਿਹਾ, ਔਰ ਇਸ ਕਰਕੇ ਤੁਹਾਨੂੰ ਵਰਕ ਪਰਮਿਟ ਵੀ ਇਸ਼ੂ ਕੀਤੇ ਜਾ ਰਹੇ ਹੈ, ਜਿਹੜਿਆਂ ਕੋਲ ਵਰਕ ਪਰਮਿਟ ਦੀ ਲੋੜ ਹੈ ਜਿਹਨਾਂ ਨੂੰ, ਔਰ ਸਪਾਊਸਲ ਬੇਸਡ ਵਰਕ ਪਰਮਿਟ ਹੈ ਉਹਨਾਂ ਨੂੰ ਡੈਫੀਨੇਟਲੀ ਵਰਕ ਪਰਮਿਟਸ ਆ ਰਹੇ ਹੈ। ਅਗਰ ਕਿਸੇ ਨੇ ਵੀ ਇਹਦੇ ਬਾਰੇ ਕੋਈ ਵੀ ਡਿਸਕਸ਼ਨ ਮੇਰੇ ਨਾਲ ਕਰਨੀ ਹੈ, ਦੇ ਆਰ ਮੋਰ ਦੈਨ ਵੈਲਕਮ ਟੂ ਕਮ, ਪਰ ਪਲੀਜ਼ ਅਪੁਆਇੰਟਮੈਂਟ ਬਣਾ ਕੇ ਆਓ, ਔਰ ਜਾਂ ਸਾਨੂੰ ਫੋਨ 'ਤੇ ਤੁਸੀਂ ਪੁੱਛ ਸਕਦੇ ਹੋ, ਔਰ ਤੁਸੀਂ ਜੇ ਅਪੁਆਇੰਟਮੈਂਟ ਬਣਾਉਂਦੇ ਹੋ ਅਸੀਂ ਤੁਹਾਨੂੰ ਖੁੱਲ੍ਹਾ ਟਾਈਮ ਦਿੰਦੇ ਹਾਂ, ਅਸੀਂ ਕੋਈ ਗੱਲ ਨਹੀਂ ਹੈ, ਪਰ ਵੀ ਵਾਂਟ ਯੂ ਟੂ ਮੇਕ ਐਨ ਅਪੁਆਇੰਟਮੈਂਟ, ਕਿਉਂਕਿ ਸਾਡਾ ਆਫਿਸ ਇੰਨਾ ਜ਼ਿਆਦਾ ਵੱਡਾ ਨਹੀਂ ਹੈ ਕਿ ਅਸੀਂ ਉੱਥੇ 20 ਬੰਦਿਆਂ ਨੂੰ ਬਿਠਾ ਸਕੀਏ। ਸੋ ਪਲੀਜ਼ ਕਮ ਵਨ ਬਾਏ ਵਨ, ਔਰ ਅਗਰ ਕਿਸੇ ਨੇ ਵੀ ਕੋਈ ਵੀ ਗੱਲ ਕਰਨੀ ਹੈ ਤਾਂ ਜ਼ਰੂਰ ਕੰਟੈਕਟ ਕਰੋ ਮੈਨੂੰ 905-400-5500 'ਤੇ, macroglobal@rogers.com 'ਤੇ, ਐਂਡ ਆਈ ਰਿਸਪੋਂਡ ਬੈਕ ਟੂ ਯੋਰ ਈਮੇਲਸ ਰਾਈਟ ਅਵੇ।
ਆਲਰਾਈਟ, 905-452-0000 ਇਹਨਾਂ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਲੈਣਾ। ਥੈਂਕ ਯੂ ਸੀਮਾ ਜੀ,
ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ।
ਪ੍ਰੈਸਟਨ ਕੰਸਟਰਕਸ਼ਨ ਦਾ ਮੈਂ ਨੰਬਰ ਦੇਣਾ ਚਾਹਾਂਗਾ, 905-796-4587, 9057964587 ਇਸ ਨੰਬਰ 'ਤੇ ਤੁਸੀਂ ਕਾਲ ਇਹਨਾਂ ਨੂੰ ਕਰ ਲੈਣੀ। ਅਗਰ ਤੁਸੀਂ ਕੋਈ ਘਰ ਬਣਵਾਉਣਾ, ਕੋਈ ਪਲਾਜ਼ਾ ਬਣਵਾਉਣਾ ਆ, ਕੋਈ ਤੁਸੀਂ ਸੈਮੀ ਡਿਟੈਚ ਨੇ, ਟਾਊਨ ਹਾਊਸਿਸ ਨੇ, ਤੁਹਾਡੇ ਕੋਲ ਜ਼ਮੀਨ ਪਈ ਹੈ, ਉਸ ਦੇ ਉੱਤੇ ਡਰਾਫਟ ਪਲਾਨ ਅਪਰੂਵਡ ਹੈ ਅਤੇ ਉਹਦੇ 'ਤੇ ਤੁਸੀਂ ਘਰ ਬਣਵਾ ਕੇ ਵੇਚਣਾ ਚਾਹੁੰਦੇ ਹੋ, ਟੈਰੀਅਨ ਅਪਰੂਵਡ ਕੰਪਨੀ ਹੈ ਪ੍ਰੈਸਟਨ ਕੰਸਟਰਕਸ਼ਨ। 905-796-4587, 905-796-4587 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ, ਪ੍ਰੈਸਟਨ ਕੰਸਟਰਕਸ਼ਨ ਵਾਲਿਆਂ ਦੇ ਨਾਲ। ਜੈਗ ਓਇਲਾ 416-371-7777, 416-371-7777 ਜੈਗ ਓਇਲਾ ਜੀ ਦਾ ਨੰਬਰ ਹੈ। jagoila.com ਇਹਨਾਂ ਦੀ ਵੈਬਸਾਈਟ ਹੈ, ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਇਹਨਾਂ ਦੀਆਂ ਲੇਟੈਸਟ ਪ੍ਰੋਪਰਟੀਆਂ ਨੇ ਉਹ ਚੈੱਕ ਕਰ ਸਕਦੇ ਹੋ। ਰੰਧਾਵਾ ਡੈਂਟਿਸਟਰੀ, ਇਹ ਕੰਟਰੀ ਸਾਈਡ ਐਂਡ ਗੋੜ ਦੇ ਲਾਗੇ ਇੱਕ ਛੋਟਾ ਜਿਹਾ ਪਲਾਜ਼ਾ, 10 ਸਕੁਏਅਰ ਐਲਸ ਡਰਾਈਵ ਦੇ ਉੱਤੇ, ਉੱਥੇ ਇਹਨਾਂ ਦੀ ਇਹ ਕਲੀਨਿਕ ਸਥਿਤ ਹੈ। ਬਹੁਤ ਸੋਹਣੀ ਕਲੀਨਿਕ ਔਰ ਐਕਸਪੀਰੀਅੰਸ ਡਾਕਟਰ, ਡਾਕਟਰ ਸਮਰੀਤ ਕੌਰ ਰੰਧਾਵਾ। 905-794-5111, 905-794-5111 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਦੰਦਾਂ ਦਾ ਕੋਈ ਵੀ ਕੰਮ ਕਰਾਉਣਾ, 905-794-5111 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਆਰ ਬੀ ਬਿਲਡਿੰਗ ਸਪਲਾਈ ਵਾਲਿਆਂ ਨੂੰ ਤੁਰੰਤ ਕੁਝ ਵਰਕਰਸ ਅਤੇ ਕੁਝ ਡਰਾਈਵਰਸ ਦੀ ਜ਼ਰੂਰਤ ਹੈ, ਵੇਅਰਹਾਊਸ 'ਚ ਕੰਮ ਕਰਨ ਵਾਸਤੇ ਅਤੇ ਜੀ ਲਾਈਸੈਂਸ ਅਤੇ ਡਰਾਈਵਰਸ। ਨੰਬਰ ਨੋਟ ਕਰੋ ਰਣਜੀਤ ਸਿੰਘ ਹੁਣਾਂ ਦਾ, 647-271-4176, 647-271-4176 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਅੰਟਾਰੀਓ ਦੇ ਪ੍ਰੀਮੀਅਰ ਡਾਕ ਬੋਰਡ ਦਾ ਕਹਿਣਾ ਹੈ ਕਿ ਕੋਵਿਡ-19 ਟੈਸਟਿੰਗ ਅਗਲੇ 1 ਜਾਂ 2 ਦਿਨ ਵਿੱਚ ਫਾਰਮੇਸੀ ਵਿੱਚ ਸ਼ੁਰੂ ਕੀਤੀ ਜਾਵੇਗੀ। ਇੱਥੋਂ ਦੇ ਵਾਸੀਆਂ ਵੱਲੋਂ ਟੈਸਟਿੰਗ ਲਈ ਲੰਮੇ ਉਡੀਕ ਸਮਿਆਂ ਦੀਆਂ ਸ਼ਿਕਾਇਤਾਂ ਮਿਲਣ ਕਾਰਨ ਇਹ ਫੈਸਲਾ ਕੀਤਾ ਗਿਆ ਹੈ। ਗੋਲਫ ਅੰਟਾਰੀਓ ਵਿੱਚ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਟਿੱਪਣੀ ਕੀਤੀ ਹੈ ਕਿ ਟੋਬੀਕੋ ਵਿੱਚ ਲੋਕਾਂ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਉਹਨਾਂ ਨੂੰ ਟੈਸਟ ਕਰਵਾਉਣ ਵਿੱਚ 3 ਘੰਟੇ ਲਈ ਉਡੀਕ ਕਰਨੀ ਪਈ ਹੈ ਅਤੇ ਪ੍ਰੀਮੀਅਰ ਨੇ ਆਖਿਆ ਕਿ ਇੱਕ ਵਾਰੀ ਇਹ ਯੋਜਨਾ ਕਾਮਯਾਬ ਹੋ ਜਾਣ ਤੋਂ ਬਾਅਦ ਹੋਰਨਾਂ ਫੈਸਿਲਿਟੀ ਤੋਂ ਭਾਰ ਘਟਾਉਣ ਲਈ ਇਹ ਟੈਸਟ ਫਾਰਮੇਸੀਆਂ ਵਿੱਚ ਕਰਵਾਉਣੇ ਸ਼ੁਰੂ ਕੀਤੇ ਜਾਣਗੇ। ਉਹਨਾਂ ਆਖਿਆ ਕਿ ਅਸੀਂ ਇਸ ਪਾਸੇ ਪੂਰਾ ਜ਼ੋਰ ਲਾ ਰਹੇ ਹਾਂ ਅਤੇ ਜਲਦ ਹੀ ਇਸ ਬਾਰੇ ਐਲਾਨ ਕੀਤਾ ਜਾਵੇਗਾ ਕਿ ਤੁਸੀਂ ਆਪਣੀ ਫਾਰਮੇਸੀ ਦੇ ਵਿੱਚ ਜਾ ਕੇ ਆਪਣਾ ਕੋਵਿਡ-19 ਦਾ ਟੈਸਟ ਉਹ ਕਰਵਾ ਸਕੋ।
ਜਸਵਿੰਦਰ ਜਜਵਾਨ ਜੀ, 647-968-7873 ਜਸਵਿੰਦਰ ਜਜਵਾਨ ਜੀ ਦਾ ਨੰਬਰ ਹੈ। ਮੋਰਗੇਜ ਦੇ ਸੰਬੰਧ ਵਿੱਚ ਤੁਹਾਨੂੰ ਕੋਈ ਵੀ ਕੁਐਸਚਨ ਕੰਸਰਨ ਹੈ, ਕੋਈ ਵੀ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਤੁਸੀਂ ਜਸਵਿੰਦਰ ਜਜਵਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 647-968-7873 ਮੋਰਗੇਜ ਬਾਰੇ ਕੋਈ ਵੀ ਜਾਣਕਾਰੀ, 647-968-7873।
ਸੀਨੀਅਰ ਸਰਕਾਰੀ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੈਨੇਡਾ ਅਤੇ ਅਮਰੀਕਾ ਵੱਲੋਂ ਸਰਹੱਦੀ ਪਾਬੰਦੀਆਂ ਨਵੰਬਰ ਤੱਕ ਵਧਾਏ ਜਾਣ ਦੀ ਸੰਭਾਵਨਾ ਹੈ ਅਤੇ ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਕੈਨੇਡਾ ਸਰਹੱਦ ਉੱਤੇ ਲਾਈ ਗਈ ਪਾਬੰਦੀ ਦੀ ਮਿਆਦ 21 ਸਤੰਬਰ ਨੂੰ ਮੁੱਕਣ ਵਾਲੀ ਹੈ। ਸੂਤਰਾਂ ਨੇ ਦੱਸਿਆ ਕਿ ਪਾਬੰਦੀਆਂ ਉਦੋਂ ਤੱਕ ਜਾਰੀ ਰਹਿ ਸਕਦੀਆਂ ਨੇ ਜਦੋਂ ਤੱਕ ਕੋਵਿਡ-19 ਮਹਾਂਮਾਰੀ ਨੂੰ ਨਿਯੰਤਰਣ ਹੇਠ ਨਹੀਂ ਮੰਨ ਲਿਆ ਜਾਂਦਾ। ਟਰੈਵਲ ਬੈਨ ਪਹਿਲੀ ਵਾਰੀ ਮਾਰਚ ਵਿੱਚ ਲਾਇਆ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨੂੰ ਹਰ ਮਹੀਨੇ ਰੀਨਿਊ ਕੀਤਾ ਜਾ ਰਿਹਾ। ਸੈਲਾਨੀਆਂ ਅਤੇ ਸਰਹੱਦੋਂ ਪਾਰ ਆਰ ਪਾਰ ਗੈਰ ਜ਼ਰੂਰੀ ਆਵਾਜਾਈ ਉੱਤੇ ਰੋਕ ਹੈ, ਪਰ ਵਣਜ ਅਤੇ ਵਪਾਰ ਨੂੰ ਇਸ ਮਾਮਲੇ ਵਿੱਚ ਛੋਟ ਦਿੱਤੀ ਗਈ ਹੈ। ਕੋਰੋਨਾ ਵਾਇਰਸ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਇਹਨਾਂ ਪਾਬੰਦੀਆਂ ਵਿੱਚ ਛੇਵੀਂ ਵਾਰ ਇਹ ਵਾਧਾ ਕੀਤਾ ਗਿਆ ਕਿ ਕੈਨੇਡਾ ਵਿੱਚ ਕੋਵਿਡ 19 ਦੇ ਮਾਮਲਿਆਂ ਵਿੱਚ ਹੋਏ ਇਜ਼ਾਫੇ ਦੇ ਮੱਦੇਨਜ਼ਰ ਇਹ ਤਾਜ਼ਾ ਵਾਧਾ ਕੀਤਾ ਗਿਆ। ਮੰਗਲਵਾਰ ਨੂੰ ਕਿਊਬਕ ਵਿੱਚ ਕੋਵਿਡ 19 ਦੇ 292 ਮਾਮਲੇ ਰਿਪੋਰਟ ਕੀਤੇ ਗਏ ਸਨ ਅਤੇ ਅੰਟਾਰੀਓ ਦੇ ਵਿੱਚ ਇਹ 251 ਮਾਮਲੇ ਦਰਜ ਕੀਤੇ ਗਏ ਸਨ। ਇਹ ਸਾਰੇ ਕਾਸੇ ਦੇਖਦੇ ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ਦੇ ਉੱਤੇ ਪਾਬੰਦੀਆਂ ਕੰਟੀਨਿਊ ਨੇ, ਪਰ ਇੰਡੀਆ ਤੋਂ ਖੁੱਲ੍ਹ ਹੈ। ਹਰ ਰੋਜ਼ ਵੀਕ ਦੇ ਵਿੱਚ ਚਾਰ ਜਹਾਜ਼ ਭਰ ਕੇ ਉੱਥੋਂ ਇੱਥੇ ਆਉਂਦੇ ਨੇ। ਮਾਰਕਮ ਐਲੀਮੈਂਟਰੀ ਸਕੂਲ ਦੀ ਇੱਕ ਕਲਾਸ ਦੇ ਵਿਦਿਆਰਥੀਆਂ ਦੇ ਕੋਵਿਡ 19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਮੁੱਚੀ ਕਲਾਸ ਨੂੰ ਸੈਲਫ ਆਈਸੋਲੇਸ਼ਨ ਕਰ ਦਿੱਤਾ ਗਿਆ। GTA ਦੇ 9 ਹੋਰਨਾਂ ਸਕੂਲਾਂ ਵਿੱਚ ਕੋਵਿਡ 19 ਦੇ ਪਾਜ਼ੀਟਿਵ ਕੇਸ ਪਾਏ ਗਏ ਨੇ। ਯੋਰਕ ਰੀਜਨਲ ਪਬਲਿਕ ਹੈਲਥ ਕੇਅਰ ਨੇ ਆਖਿਆ ਕਿ ਬਰੋਕ ਐਵਨਿਊ ਐਂਡ 9th line ਏਰੀਏ ਵਿੱਚ ਲਿਟਲ ਰੂਜ ਪਬਲਿਕ 'ਤੇ ਇੱਕ ਵਿਦਿਆਰਥੀ ਨੇ 10 ਅਤੇ 11 ਸਤੰਬਰ ਨੂੰ ਸਵੇਰੇ 8:30 ਤੋਂ ਲੈ ਕੇ ਦੁਪਹਿਰ 3:30 ਦਰਮਿਆਨ ਕਲਾਸ ਜਿਹੜੀ ਲਾਈ ਸੀ ਅਤੇ ਉਸ ਤੋਂ ਬਾਅਦ ਫਿਰ ਸਾਰੀ ਕਲਾਸ ਨੂੰ ਸੈਲਫ ਕੁਆਰੰਟਾਈਨ ਦੇ ਵਿੱਚ ਭੇਜਣਾ ਪੈ ਗਿਆ। ਜਿੱਥੇ ਇਹ ਕਲਾਸ ਨੂੰ ਆਈਸੋਲੇਟ ਕੀਤਾ ਗਿਆ ਅਤੇ ਉਸਦੇ ਨਾਲ ਨਾਲ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ 7 ਸਕੂਲ ਪ੍ਰੋਵਿੰਸ ਦੇ ਉਹਨਾਂ 27 ਸਕੂਲਾਂ ਵਿੱਚੋਂ ਹਨ ਜਿਨ੍ਹਾਂ ਨੇ ਕੋਵਿਡ 19 ਦੇ ਮਾਮਲਿਆਂ ਦੀ ਰਿਪੋਰਟ ਕੀਤੀ ਹੈ। TDSV ਦੇ ਇਹਨਾਂ 7 ਸਕੂਲਾਂ ਵਿੱਚੋਂ 4 ਐਲੀਮੈਂਟਰੀ ਸਕੂਲ ਨੇ ਅਤੇ 3 ਹਾਈ ਸਕੂਲ ਨੇ ਅਤੇ ਕੋਵਿਡ 19 ਦੇ ਪੌਜ਼ਿਟਿਵ ਮਾਮਲੇ ਸਟਾਫ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਕੋਈ ਵਿਦਿਆਰਥੀ ਨਹੀਂ ਹੈ, ਇਹ ਸਾਰਾ ਜਿਹੜੇ ਸਟਾਫ ਅਤੇ ਟੀਚਰਸ ਨੇ ਉਹ ਹੈ। ਅਰਲਹੇਗ ਸੈਕੰਡਰੀ ਸਕੂਲ, ਯੋਰਕ ਮਿਲ ਕਲੀਜੀਏਟ ਅਤੇ ਸਕੂਲ ਆਫ ਐਕਸਪੀਰੀਐਂਸ਼ਲ ਐਜੂਕੇਸ਼ਨ ਉਹ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿੱਚੋਂ ਇਸ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਗਈ ਹੈ। ਅਰਲਹੇਗ ਸਕੂਲ ਵਿੱਚ ਕਲਾਸਰੂਮ ਦੀ ਘਾਟ ਹੈ ਅਤੇ ਵੀਰਵਾਰ ਤੋਂ ਜਦੋਂ ਕਲਾਸਾਂ ਸ਼ੁਰੂ ਹੋਈਆਂ ਤਾਂ 1423 ਵਿਦਿਆਰਥੀ ਇੱਥੇ ਪਹੁੰਚਣਗੇ। ਅਤੇ ਇਸੇ ਤਰ੍ਹਾਂ ਹੀ ਹੋਰਾਂ ਸਕੂਲਾਂ ਦੇ ਵਿੱਚ ਇਸ ਚੀਜ਼ ਦੀ ਇਸ ਸਮੇਂ ਚਿੰਤਾ ਪਾਈ ਜਾ ਰਹੀ ਹੈ। ਔਰ ਪੀਲ ਰੀਜਨ ਦੇ ਦੱਸਿਆ ਕਿ 70,000 ਸਟੂਡੈਂਟਸ ਨੇ ਬੀਤੇ ਦਿਨਾਂ ਦੇ ਵਿੱਚ ਔਨਲਾਈਨ ਪੜ੍ਹਾਈ ਕਰਨ ਦੇ ਲਈ ਅਪਲਾਈ ਕੀਤਾ, ਜਿਹਦੇ ਕਰਕੇ ਔਨਲਾਈਨ ਕੋਰਸਿਸ ਕੁਝ ਹੋਰ ਡਿਲੇਅ ਹੋ ਸਕਦੇ ਨੇ ਐਡਾ ਵੱਡਾ ਪ੍ਰਬੰਧ ਕਰਨ ਦੇ ਲਈ। ਔਰ ਇਸ ਸਮੇਂ ਕੈਨੇਡਾ ਦੀ ਲਿਬਰਲ ਸਰਕਾਰ ਇੱਕ ਜਿੱਤ ਦੀ ਖੁਸ਼ੀ ਮਨਾ ਰਹੀ ਹੈ। ਨਿਊ ਬ੍ਰੰਸਵਿਕ ਦੇ ਵਿੱਚ ਤਾਂ ਕੰਜ਼ਰਵੇਟਿਵ ਮੈਜੋਰਟੀ ਲੈ ਕੇ ਲਿਬਰਲ ਰਹਿ ਗਈ। ਪਰਸੋਂ ਇੱਥੇ ਇਲੈਕਸ਼ਨ ਹੋਈ ਸੀਗੀ, ਸੋ ਉਹਦੀ ਜਿੱਤ ਦੀ ਖੁਸ਼ੀ ਨਹੀਂ ਮਨਾ ਰਹੇ ਗੇ। ਜਿਹੜੇ ਫੈਡਰਲ ਲਿਬਰਲ ਨੇ ਉਹ ਖੁਸ਼ੀ ਮਨਾ ਰਹੇ ਨੇ ਕਿ ਅਮਰੀਕਾ ਵੱਲੋਂ 10% ਅਲੂਮੀਨੀਅਮ ਟੈਰਿਫ ਲਾਉਣ ਬਦਲੇ ਕੈਨੇਡਾ ਵੱਲੋਂ ਕੀਤੇ ਜਾਣ ਵਾਲੀ ਜਵਾਬੀ ਕਾਰਵਾਈ ਤੋਂ ਪਹਿਲਾਂ ਹੀ ਟਰੰਪ ਪ੍ਰਸ਼ਾਸਨ ਨੇ ਆਪਣਾ ਇਹ ਫੈਸਲਾ ਵਾਪਸ ਲੈ ਲਿਆ ਹੈ। ਅਮਰੀਕਾ ਦੇ ਟ੍ਰੇਡ ਰੀਪ੍ਰਜੈਂਟੇਟਿਵ ਆਫਿਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ 10% ਟੈਰਿਫ ਇਸ ਲਈ ਵਾਪਸ ਲਿਆ ਜਾ ਰਿਹਾ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬਾਕੀ ਬਚੇ ਸਾਲ ਵਿੱਚ ਕੈਨੇਡੀਅਨ ਐਕਸਪੋਰਟ ਨੋਰਮਲ ਢੰਗ ਨਾਲ ਚੱਲ ਸਕੇ। ਅਤੇ USTR ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਸਾਲ ਦੇ ਅੰਤ ਵਿੱਚ ਅਮਰੀਕਾ ਵੱਲੋਂ ਕੈਨੇਡੀਅਨ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਕੇ ਇਹਨਾਂ 4 ਮਹੀਨਿਆਂ ਵਿੱਚ ਅਲੂਮੀਨੀਅਮ ਟ੍ਰੇਡ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਦੇ ਨਾਲ ਹੀ 2021 ਵਿੱਚ ਮਾਰਕੀਟ ਵਿਚਲੇ ਸੰਭਾਵੀ ਹਾਲਾਤ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਐਲਾਨੇ ਅਲੂਮੀਨੀਅਮ ਟੈਰਿਫ ਦੇ ਬਦਲੇ ਕੈਨੇਡਾ ਵੱਲੋਂ ਵੀ ਅਮਰੀਕਾ ਖਿਲਾਫ਼ ਜਵਾਬੀ ਕਾਰਵਾਈ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਅਤੇ ਇਸ ਸੰਬੰਧ ਵਿੱਚ ਫੈਡਰਲ ਸਰਕਾਰ ਜਲਦ ਐਲਾਨ ਕਰਨ ਵਾਲੀ ਸੀ। ਅਮਰੀਕਾ ਵੱਲੋਂ ਚੁੱਕੇ ਗਏ ਇਹ ਤਾਜ਼ਾ ਕੰਮ ਤੋਂ ਪਹਿਲਾਂ ਟਰੂਡੋ ਨੇ ਸਪਸ਼ਟ ਕਰ ਦਿੱਤਾ ਸੀ ਕਿ ਸਰਕਾਰ ਕੈਨੇਡਾ ਦੀ ਅਲੂਮੀਨੀਅਮ ਇੰਡਸਟਰੀ ਦੀ ਹਿਫਾਜ਼ਤ ਕਰਨ ਲਈ ਹਰ ਕੋਸ਼ਿਸ਼ ਕਰੇਗੀ। ਅਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਿਰਫ ਕਾਰਨ ਇਹੀ ਨਹੀਂ ਸੀ, ਕਾਰਨ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਅਲੂਮੀਨੀਅਮ ਦੀ ਘਾਟ ਪਾਈ ਜਾਣ ਲੱਗੀ। ਕੈਨੇਡਾ ਨੇ ਪ੍ਰਾਈਸ ਦੇ ਵਿੱਚ ਵਾਧਾ ਕੀਤਾ। ਅਮਰੀਕਾ ਦੇ ਵਿੱਚ ਅਲੂਮੀਨੀਅਮ ਦੀ ਘਾਟ ਹੋਣ ਕਾਰਨ ਜਿੰਨੀਆਂ ਵੀ ਪੌਪਕੈਨਸ ਨੇ, ਚਾਹੇ ਉਹ ਸਾਡੀ ਸੌਫਟ ਡਰਿੰਕਸ ਨੇ ਜਾਂ ਫਿਰ ਬੀਅਰ ਕੈਨਸ ਨੇ ਜਾਂ ਫਿਰ ਹੋਰ ਜਿੰਨਾਂ ਵਸਤਾਂ ਦੇ ਵਿੱਚ ਅਲੂਮੀਨੀਅਮ ਯੂਜ਼ ਕੀਤਾ ਜਾ ਰਿਹਾ, ਉਹਨਾਂ ਦਾ ਪ੍ਰਾਈਸ ਵਧਣਾ ਸ਼ੁਰੂ ਹੋ ਗਿਆ ਸੀ ਅਤੇ ਅਲੂਮੀਨੀਅਮ ਦੀ ਘਾਟ ਹੋਣੀ ਸ਼ੁਰੂ ਹੋ ਗਈ ਸੀ। ਇਸ ਲੋੜ ਨੂੰ, ਆਪਣੀ ਲੋੜ ਨੂੰ ਵੀ ਮੱਦੇਨਜ਼ਰ ਰੱਖਦਿਆਂ ਹੋਇਆਂ ਅਮਰੀਕਾ ਨੇ ਇਹ ਕਦਮ ਲਿਆ ਕਿ ਰਾਈਟ ਵੇ ਟੈਰਿਫ ਨੂੰ ਖਤਮ ਕੀਤਾ ਤਾਂ ਜੋ ਕਿ ਹੋਰ ਕੈਨੇਡਾ ਤੋਂ ਅਲੂਮੀਨੀਅਮ ਆ ਸਕੇ। ਸਪੈਸ਼ਲ ਕਿਸਮ ਦਾ ਅਲੂਮੀਨੀਅਮ ਜਿਹੜਾ ਕੈਨੇਡਾ ਵਿੱਚ ਬਣਦਾ ਹੈ, ਇਸ ਦੀ ਅਮਰੀਕਾ ਦੇ ਵਿੱਚ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਹੈ ਕੈਨਸ ਵਗੈਰਾ ਬਣਾਉਣ ਦੇ ਲਈ। ਅਤੇ ਉਹਦੀ ਘਾਟ ਜਦੋਂ ਆਉਣੀ ਸ਼ੁਰੂ ਹੋਈ ਤਾਂ ਰਾਈਟ ਵੇ ਉਹਨਾਂ ਨੇ ਸੋਚਿਆ ਕਿ ਸਾਡਾ ਇਹਦੇ ਨਾਲ ਇੱਕ ਬਿਜ਼ਨਸ ਨਹੀਂ, ਇਹਦੇ ਨਾਲ ਜਿਹੜੇ ਹੋਰ ਵੀ ਬਿਜ਼ਨਸ ਨੇ ਸਾਰੇ, ਜਿੱਥੇ ਜਿੱਥੇ ਅਸੀਂ ਕੈਂਡ ਫੂਡਸ ਦੇ ਲਈ ਜਿਹੜੀ ਕੈਨਸ ਵਰਤਦੇ ਹਾਂ ਜਾਂ ਫਿਰ ਸੌਫਟ ਡਰਿੰਕਸ ਬੀਅਰਸ ਆਦਿ ਦੇ ਲਈ ਜਿਹੜੇ ਅਸੀਂ ਅਲੂਮੀਨੀਅਮ ਵਰਤਦੇ ਹਾਂ ਉਸ ਦੀ ਕਾਠ ਜਿਹੜੀ ਹੈ ਉਹ ਪ੍ਰਾਈਸ ਰੇਜ਼ ਕਰ ਰਹੀ ਹੈ। ਸੋ ਜਗਮੀਤ ਸਿੰਘ ਦੀ ਮੈਂ ਗੱਲ ਕਰਨੀ ਚਾਹਾਂਗਾ। ਐਨ ਡੀ ਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਕਿ ਉਹ ਲਿਬਰਲਾਂ ਦੇ ਚਿਰਾਂ ਤੋਂ ਉਡੀਕ ਸਮਾਂ ਸੰਦੀਪ ਜੀ ਹੈਗਾ ਲੈ
ਤਿੰਨ ਮਿੰਟ
ਹੈਗੇ ਨੇ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਲਿਬਰਲਾਂ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਰਾਜ ਭਾਸ਼ਣ ਨਾਲੋਂ ਉਸ ਨੂੰ ਲਾਗੂ ਕੀਤੇ ਜਾਣ ਦੀ ਵਧੇਰੀ ਉਡੀਕ ਹੈ। ਉਹਨਾਂ ਨੂੰ ਜਗਮੀਤ ਸਿੰਘ ਨੇ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਰਿਹਾ ਹੈ। ਇਸ ਲਈ ਉਹ 23 ਸਤੰਬਰ ਤੋਂ ਬਾਅਦ ਹੀ ਉਡੀਕ ਕਰਨਗੇ ਤਾਂ ਕਿ ਵੇਖ ਸਕਣ ਕਿ ਇਸ ਵਾਰੀ ਪ੍ਰਧਾਨ ਮੰਤਰੀ ਦੀਆਂ ਕਿੰਨੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ, ਖਾਸ ਤੌਰ ਉੱਤੇ ਉਦੋਂ ਜਦੋਂ ਉਹਨਾਂ ਕੈਨੇਡੀਅਨ ਦੀ ਮਦਦ ਦੀ ਗੱਲ ਹੈ ਜਿਹੜੇ ਮਹਾਂਮਾਰੀ ਦੇ ਅਗਲੇ ਪੜਾਅ ਵਿੱਚ ਦਾਖਲ ਹੋਣ ਜਾ ਰਹੇ ਨੇ। ਸੋ ਆਪਣੀ ਦੋ ਰੋਜ਼ਾ ਕਾਕਸ ਰੀਟਰੀਟ ਤੋਂ ਪਹਿਲਾਂ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਉਹ ਇਸ ਨੂੰ ਇਸ ਗੱਲ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਜੇ ਪ੍ਰਧਾਨ ਮੰਤਰੀ ਕੋਈ ਮਿੱਠੀਆਂ ਮਿੱਠੀਆਂ ਗੱਲਾਂ ਆਖਣ। ਉਹਨਾਂ ਆਖਿਆ ਕਿ ਜੇ ਟਰੂਡੋ ਯੂਨੀਵਰਸਲ ਫਾਰਮਾਕੇਅਰ ਦੀ ਗੱਲ ਕਰਦੇ ਨੇ, ਜਿਸ ਮੁੱਦੇ ਉੱਤੇ ਅਸੀਂ ਚੋਣਾਂ ਲੜੇ ਸੀ, ਇਸ ਲਈ ਅਸੀਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਾਂ ਅਤੇ ਕਈ ਸਾਲਾਂ ਤੋਂ ਜਿਸ ਦੀ ਮੰਗ ਕਰ ਰਹੇ ਹਾਂ, ਇਸ ਤਾਂ ਇਸ ਵਿੱਚ ਸਾਨੂੰ ਕੋਈ ਹੈਰਾਨੀ ਨਹੀਂ ਹੋਣ ਵਾਲੀ। ਉਹਨਾਂ ਨੇ ਅਜਿਹਾ ਕੈਂਪੇਨ ਵਿੱਚ ਵੀ ਕੀਤਾ ਸੀ ਪਰ ਉਸ ਉੱਤੇ ਹੁਣ ਤੱਕ ਅਮਲ ਤਾਂ ਨਹੀਂ ਹੋਇਆ। ਸੋ ਐਨ ਡੀ ਪੀ ਆਗੂ ਜਗਮੀਤ ਸਿੰਘ ਚਾਹੁੰਦੇ ਨੇ ਕਿ ਯੂਨੀਵਰਸਲ ਫਾਰਮਾਕੇਅਰ ਲਿਆਂਦਾ ਜਾਵੇ। ਔਰ ਕੀ ਜੇ ਯੂਨੀਵਰਸਲ ਫਾਰਮਾਕੇਅਰ ਆਉਂਦਾ, ਇਸ ਦਾ ਕ੍ਰੈਡਿਟ ਜਗਮੀਤ ਸਿੰਘ ਨੂੰ ਮਿਲੇਗਾ? ਆਈ ਡੋਂਟ ਥਿੰਕ ਸੋ। ਟਰੂਡੋ ਇਸ ਦਾ ਕ੍ਰੈਡਿਟ ਲਵੇਗਾ ਅਤੇ ਐਨ ਡੀ ਪੀ ਦੀ ਹੋਰ ਵੋਟਸ ਨੂੰ ਆਪਣੇ ਵੱਲ ਖਿੱਚੇਗਾ। ਐਰਨ ਓਟੂਲ ਨੇ ਕਮਾਲ ਕਰਤੀ। ਐਰਨ ਓਟੂਲ ਨੇ ਇੱਕ ਤਾਂ ਕਿਊਬੈਕ ਦਾ ਜਿਹੜਾ ਸੈਕੂਲਰ ਲਾ ਆ ਉਸ ਦੀ ਕਹਿਤਾ ਕਿ ਮੈਂ ਇਸ ਨੂੰ ਟੱਚ ਨਹੀਂ ਕਰਾਂਗਾ। ਜਿਹੜੇ ਦੂਜੀ ਗੱਲ, ਉਹਨਾਂ ਨੇ ਜਿਹੜੀ ਪਾਈਪਲਾਈਨ ਹੈ ਕਿਊਬੈਕ ਦੇ ਵਿੱਚ ਆਉਣ ਲਈ ਉਸ ਨੂੰ ਕਹਿਤਾ ਕਿ ਇਟਸ ਆਫ ਦ ਟੇਬਲ। ਕਿਊਬੈਕਰ ਇਸ ਤੋਂ ਖੁਸ਼ ਨੇ। ਐਰਨ ਓਟੂਲ ਨੇ ਲਿਬਰਲ ਦਾ ਏਜੰਡਾ ਕਿਸੇ ਹੱਦ ਤੱਕ ਚੋਰੀ ਕਰ ਲਿਆ ਅਤੇ ਜਿਸ ਤਰ੍ਹਾਂ ਪਹਿਲਾਂ ਕੰਜ਼ਰਵੇਟਿਵ ਟਫ ਹੁੰਦੇ ਸੀ ਇਹਨਾਂ ਕੰਮਾਂ ਦੇ ਲਈ, ਉਹਨਾਂ ਨੇ ਨਰਮਾਈ ਦਿਖਾਈ ਹੈ। ਸੋ ਐਰਨ ਓਟੂਲ ਦਾ ਕੋਈ ਇੱਕਦਮ ਵਧੀਆ ਹਨੀਮੂਨ ਪੀਰੀਅਡ ਸ਼ੁਰੂ ਨਹੀਂ ਹੋਇਆ ਪਰ ਸਲੋਲੀ ਸਲੋਲੀ ਉਹ ਆਪ ਆ ਰਹੇ ਨੇ। ਸਾਜਨਦੀਪ ਨੇ ਵੀ ਹੱਥ ਮਾਰ ਦਿੱਤਾ। ਸੋ ਸਾਜਨਦੀਪ ਜੀ ਮਿੰਟ ਆਪਣੇ ਸਕਿੰਟ ਰਹਿ ਗਏ ਨੇ, ਸਕਿੰਟਾਂ ਦੇ ਵਿੱਚ ਦੱਸਣਾ ਚਾਹੁੰਦਾ ਕਿ ਮੈਂ 10 ਏਕੜ ਦੀ ਲੋਟ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਉਹ ਗੋਰ ਐਂਡ ਮੇਫਿਲ ਦੇ ਲਾਗੇ ਸਾਡੇ ਪਾਸ ਅਵੇਲੇਬਲ ਆ। ਓਨਲੀ 1.5 ਮਿਲੀਅਨ ਦੀ। ਵਧੀਆ ਘਰ ਬਣਾਓ ਆਪਦਾ, ਦੂਰੋਂ ਨਜ਼ਰ ਆਵੇਗਾ ਕਿ ਉਹ ਵੱਡਾ ਘਰ ਫਲਾਨੇ ਸਰਦਾਰਾਂ ਦਾ ਆ, ਫਲਾਨੇ ਚੌਧਰੀਆਂ ਦਾ ਆ ਅਤੇ ਫਲਾਨੇ ਬਾਈਆਂ ਦਾ ਆ। 416-970-5005 ਮੇਰਾ ਨੰਬਰ ਹੈ। ਦੇਵਾ ਗਿਆ, ਫਿਰ ਮਿਲਦੀ ਉਮੀਦ ਦੇ ਨਾਲ।
ਸਤਿ ਸ਼੍ਰੀ ਅਕਾਲ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਓਨਟੇਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲ੍ਹਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟੇਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੀਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopening schools ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਕਾਲ ਟਾਇਰ। ਸਰਦੀਆਂ ਕੇ ਲਿਏ ਗਾੜੀਆਂ ਕੇ ਟਾਇਰ ਤਬਦੀਲ ਕਰਨੇ ਹੋ ਯਾ ਨਏ ਟਾਇਰ ਖਰੀਦਨੇ ਹੋ ਤੋ ਕਾਲ ਟਾਇਰ ਪਰ ਜਾ ਕਰ ਰਜਿਸਟਰ ਕਰੇ ਔਰ ਰੇਡੀਓ 770 AM ਕਾ ਹਵਾਲਾ ਦੇਨੇ ਪਰ 4 ਨਏ ਟਾਇਰੋਂ ਕੀ ਇੰਸਟਾਲੇਸ਼ਨ ਬਿਲਕੁਲ ਮੁਫਤ ਕਰਵਾਏ। ਯੇ ਪੇਸ਼ਕਸ਼ 15 ਅਕਤੂਬਰ ਤੱਕ ਮਹਦੂਦ ਹੈ। KALTIRE.com
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
The fastest 4K IP box in Canada with 5G latest technology. More than 4,000 channel, English, Hindi, Urdu, Punjabi, all latest movies, drama series, sports, kids.